ਵਾਹਿਗੁਰੂ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋ ਜੋਰ ਕਰ ਬੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰ
ਧੰਨ ਵਾਹਿਗੁਰੂ ਜੀ ਚੌਪਈ ਤਬ ਦੌਲਤ ਕਾਬਲ ਰਾਹ ਪਰਿਓ ਪੇਕ ਫਕੀਰੀ ਕਰ ਰਾਹੋ ਤੁਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣ ਲਈ ਸਾਧ ਸੰਗਤ ਜੀ ਸੰਧਿਆ ਦੇ ਦੀਵਾਨਾਂ ਸੋਧਾ ਰਹਿ ਰਾਜ ਸਾਹਿਬ ਦੇ ਪਾਠ ਉਪਰੰਤ ਆਰਤੀ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਹਰ ਰੋਜ਼ ਆਪਾਂ ਸ਼ਾਮ ਨੂੰ ਗੁਰੂ ਪਾਤਸ਼ਾਹ ਦਾ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਇਤਿਹਾਸ ਸਰਵਣ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਸ੍ਰੀ ਗੁਰੂ ਪੰਥ ਪ੍ਰਕਾਸ਼ ਜੀ ਦੀ ਕਥਾ ਬੜੇ ਪ੍ਰੇਮ ਨਾਲ ਆਪ ਜੀ ਸਰਵਣ ਕਰ ਰਹੇ ਹੋ। ਸ਼ਹੀਦ ਭਾਈ ਤਾਰੂ ਸਿੰਘ ਦਾ ਪ੍ਰਸੰਗ ਚੱਲ ਰਿਹਾ। ਭਾਈ ਸਾਹਿਬ ਜੀ ਪੂਲੇ ਪਿੰਡ ਤੋਂ ਗ੍ਰਿਫ਼ਤਾਰ ਕੀਤੇ ਗਏ ਤੇ ਪੜਾਣੇ ਨਗਰ ਉਹਨਾਂ ਨੂੰ ਚੌਂਕੀ ਚ ਰਾਤ ਕੱਟੀ। ਪੜਾਣੇ ਨਗਰ ਦੇ ਸਿੰਘਾਂ ਨੇ ਉਥੋਂ ਦੀਆਂ ਸੰਗਤਾਂ ਨੇ ਗੁਰਮਤਾ ਕਰਕੇ ਭਾਈ ਸਾਹਿਬ ਦੀ ਭੈਣ ਬੀਬੀ ਤਾਰੋ ਨੂੰ ਛੁਡਾ ਲਿਆ ਤੇ ਭਾਈ ਤਾਰੂ ਸਿੰਘ ਨੂੰ ਜਦੋਂ ਛੁਡਾਉਣ ਦੀ ਗੱਲ ਕਹੀ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਖਾਲਸਾ ਜੀ ਸਾਨੂੰ ਨਾ ਛੁਡਾਇਆ ਜੇ, ਅਸੀਂ ਸ਼ਹੀਦੀ ਪਾਉਣ ਜਾ ਰਹੇ ਹਾਂ। ਜਿਹੜਾ ਅਸੀਂ ਇਹ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਵਚਨ ਹੈ ਗੁਰੂ ਨਾਨਕ ਦੇਵ ਜੀ ਦਾ ਉਹ ਪੂਰਾ ਕਰਨਾ ਹੈ, ਸੀਸ ਦੇ ਕੇ ਦਿੱਤਾ ਹੋਇਆ ਰਾਜ ਵਾਪਸ ਲੈਣਾ ਹੈ। ਸਿੰਘਾਂ ਨੇ ਪੁੱਛਿਆ ਜੀ ਉਹ ਕਿਵੇਂ ਹੋਇਆ ਸੀ। ਭਾਈ ਤਾਰੂ ਸਿੰਘ ਜੀ ਕਹਿੰਦੇ ਆ ਵੀ ਜਿਹੜਾ ਦੌਲਤ ਖਾਂ ਲੋਧੀ ਸੀ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ ਸੀ ਔਰ ਉਹਦੀਆਂ ਦੋ ਬੇਗਮਾਂ ਦੇ ਬੱਚਾ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਦੋਵਾਂ ਦੇ ਦੋ ਪੁੱਤਰ ਹੋਏ ਸਨ, ਜਾਲੀਦੀਨ, ਜੌਲਦੀਨ, ਗਾਜੀ ਖਾਨ, ਗਜਮਸਤ ਖਾਨ। ਇਹ ਚਾਰ ਦੌਲਤ ਖਾਨ ਦੇ ਬੱਚੇ ਪੜ੍ਹ ਲਿਖ ਕੇ ਬੜੀ ਛੋਟੀ ਉਮਰ ਦੇ ਵਿੱਚ ਹੀ ਦਿੱਲੀ ਦੇ ਬਾਦਸ਼ਾਹ ਇਬਰਾਹਿਮ ਲੋਧੀ ਦੇ ਨਾਲ ਬੜੇ ਵੱਡੇ ਸੂਬੇਦਾਰ ਬਣ ਗਏ ਸਨ। ਇਬਰਾਹਿਮ ਲੋਧੀ ਨਵਾਂ ਨਵਾਂ ਬਾਦਸ਼ਾਹ ਬਣਿਆ ਸੀ, ਸ਼ਰਾਬੀ, ਕਬਾਬੀ, ਜੁਆਰੀ ਸਾਰੇ ਹੀ ਐਬ ਉਹਦੇ ਸਨ। ਇਹਨਾਂ ਚਾਰਾਂ ਲੜਕਿਆਂ ਨੇ ਬਾਦਸ਼ਾਹ ਨੂੰ ਰੋਕਿਆ ਸੀ ਵੀ ਤੂੰ ਬਾਦਸ਼ਾਹ ਬਣ ਕੇ ਜ਼ੁਲਮ ਨਾ ਕਰ। ਪਰ ਬਾਦਸ਼ਾਹ ਨੇ ਜ਼ੁਲਮ ਤੋਂ ਬਾਜ ਆਉਣ ਦੀ ਬਜਾਏ ਇੱਕ ਹੋਰ ਜ਼ੁਲਮ ਕਰ ਦਿੱਤਾ, ਉਹਨਾਂ ਹੀ ਚਾਰਾਂ ਬੱਚਿਆਂ ਨੂੰ ਕੈਦ ਕਰ ਲਿਆ ਤੇ ਮਾਰਨ ਦਾ ਹੁਕਮ ਦੇ ਦਿੱਤਾ। ਮਰਨ ਤੋਂ ਪਹਿਲਾਂ ਉਹਨਾਂ ਚੌਹਾਂ ਲੜਕਿਆਂ ਨੇ ਇੱਕ ਚਿੱਠੀ ਆਪਣੇ ਪਿਤਾ ਦੌਲਤ ਖਾਨ ਲੋਧੀ ਵੱਲ ਲਿਖ ਦਿੱਤੀ ਕਿ ਬਾਪੂ ਜੀ ਆਹ ਚਿੱਠੀ ਮਿਲਣ ਤੋਂ ਪਹਿਲਾਂ ਹੋ ਸਕਦਾ ਅਸੀਂ ਦੁਨੀਆਂ ਤੋਂ ਚਲੇ ਜਾਈਏ, ਸਾਨੂੰ ਇਹ ਜ਼ਾਲਮ ਬਾਦਸ਼ਾਹ ਲੋਧੀ ਬਾਦਸ਼ਾਹ ਮਾਰ ਦੇਵੇਗਾ। ਭਾਵੇਂ ਇਹ ਸਾਡੀ ਬਰਾਦਰੀ ਦਾ ਹੈ ਪਰ ਸਾਡਾ ਦੁਸ਼ਮਣ ਬਣ ਗਿਆ ਹੈ, ਕਿਉਂਕਿ ਇਬਰਾਹਿਮ ਲੋਧੀ ਵੀ ਲੋਧੀ ਬਰਾਦਰੀ ਸੀ ਔਰ ਦੌਲਤ ਖਾਨ ਲੋਧੀ ਦੀ ਵੀ ਲੋਧੀ ਬਰਾਦਰੀ ਸੀ। ਪਠਾਣ ਪਠਾਣਾ ਦੀ ਜਾਤ ਹੈ ਲੋਧੀ, ਇਹ ਲੋਧੀਆਂ ਦਾ ਰਾਜ ਸੀ ਹਿੰਦੁਸਤਾਨ ਚ, ਲੁਧਿਆਣਾ ਲੋਧੀਆਂ ਨੇ ਵਸਾਇਆ ਹੈ ਔਰ ਇਹ ਸਾਡੀ ਮੌਤ ਦਾ ਕਾਰਨ ਬਣ ਗਿਆ ਹੈ। ਅਸੀਂ ਇਹਨੂੰ ਉਪਦੇਸ਼ ਚੰਗੇ ਲਈ ਦਿੱਤਾ ਸੀ ਪਰ ਇਸਨੇ ਉਹਦਾ ਬੁਰਾ ਅਸਰ ਕਬੂਲ ਲਿਆ ਹੈ, ਚਾਰੇ ਭਰਾਵਾਂ ਨੂੰ ਮਾਰ ਦੇਵੇਗਾ ਤੇ ਪਿਤਾ ਜੀ ਤੁਸੀਂ ਪਠਾਨ ਪੁੱਤਰ ਹੋ ਤੇ ਸਾਡੀ ਮੌਤ ਦਾ ਬਦਲਾ ਲਿਆ ਜੇ। जे तुसी आखो कि ऐसी बुढ़े हो गए, बुढ़ा हो गया मैं और बुढ़ा बुजुर्ग का मेरा कोई मददगार नहीं है, तो पिता जी तुसी गुरु नानक साहब महाराज को जाया जे, जिथे भी पीर नानक होण पीर नानक नू बेनती करया जे, पीर नानक कृपा करनगे तां सारा मसला हल हो जाएगा। और ये चिट्ठी पहुंचते सार तुसी भी लुधियाना छड्ड दिया जी, नहीं तो लुधियाने विच तुहाडे होण ते तुहानू भी मरवा देवेगा। साध संगत जी, दौलत खां पहला सारी उम्र सुल्तानपुर रहा है, जिहड़ा सुल्तानपुर गुरु नानक साहब महाराज ने पवित्र किया है, उत्थे दौलत खां नवाब सीगा, ओहदे कोल ही महाराज मोदी खाना चलांदे रहे, तेरा तेरा तोलदे रहे। पर जदों दौलत खां दे बच्चे वड्डे अहुदियां दे नौकर लग गए, बादशाह दे अफसर बन गए, सूबेदार बन गए, दौलत खां बुढ़ा बहुत हो गया सी, बुढ़ेपे च उहने लुधियाणे अपनी रिहायश कर ली सी, लुधियाणे रहिंदा सी। लुधियाणे चिट्ठी पहुंची, दौलत खां लोधी ने पढ़ी, ओहदे वास्ते सारी दुनिया च नेरा हो गया, जिहदे चारे ही बच्चे मौत दे मुंह च पै गए हन, बड़ा घबरा गया। पर चिट्ठी दे विच लिखिया सी कि घबरा के गल नहीं बननी, पीर नानक की मदद लैनी पैनी है, उन्हां कोल जाओ। दौलत खां लोधी ने गुरु नानक साहब का पता किया, महाराज अहमदाबाद सन भाई लालो दे घर, लालो तरखाण जिहदे घर गुरु नानक साहब दो वारी रहे, ओनू पहला दस दिता सी, जैसी मैं आवे खसम की बाणी, तैसरा करी ज्ञान में लालो, पाप की जंज लै काबलो ताया, जोरी मंगा दान में लालो। वो बजन जो वर्तना सी भाणा गुरु साहब पहला कह दिता सी भाई लालो नू। हुण लालो कोल बैठे ने रोड़ी साहब, उत्थे गुरुद्वारा है, रोड़ी दे उत्ते महाराज आसन लांदे सीगे, इस करके रोड़ी साहब गुरुद्वारा है। रेत अक अहार कर रोड़ां दी गुरु करी विछाई, उथे साध संगत जी रोड़ी साहब दौलत खां लोधी पहुंचया, घोड़े तो उतरिया, रोंदा रोंदा गुरु नानक साहब के चरणा ते ढह पिया, कहण लगा महाराज मैं मारिया गया हां, बर्बाद हो गया हां, लुटिया गया हां, मेरा कख नहीं बचिया। सतगुरु कहण लगे दस की गल होई है, कहण लगा मेरे चारे पुत्र जो तुहाडे सिख सन, चारे भाई साध संगत जी सुखमनी श्री जपजी साहब जी का पाठ रोज करया करदे सन, क्योंकि गुरु नानक साहब के बचन नाल उन्हां चारा भाइयों का जन्म होया सी। मुसलमान दौलत खां कहण लगा मेरे बच्चे इब्राहिम लोधी बादशाह जालम बादशाह ने कतल कर दिते है, क्योंकि मेरे बच्चे उन्हूं बुराई तो रोकते सी। और एक खबर यह भी मिली है कि वजीरे आजम वजीरे हिंद हिंदुस्तान का सब तो वड्डा जिहड़ा वजीर है वह भी मार दिता है। वजीर कौन सी? वजीर भी गुरु का सिख सीगा, जो राय बुलार होया ना, राय बुलार का पुत्र सीगा वजीर, गुरु नानक साहब की बख्शिश नाल वजीर बन गया सी हिंदुस्तान का, वह भी मार दिता क्योंकि उन्हें उन्होंने बच्चों का पक्ष लिया सीगा। सो आप जी ने पांच सिखा नू जालम बादशाह ने कतल कर दिता है। सचे पातशाह जी मैनू दसो हुण मैं की करा, मैं उन्हां पुत्रां दा बदला लेना चाहुंदा, मैं बाबर नू लियाना चाहुंदा, तुसी आशीर्वाद दिओ। महाराज कहिंदे चंगा जे तू बाबर नू लियाना ते जा बाबर नू कह दे कि हिंदुस्तान ते हमला कर दे, आपै दोष ना देई करता, जम कर मुगल चढ़ाया, करन वाले गुरु नानक साहब ने, होर ते करता है ही कोई नहीं। आखो सतनाम श्री वाहिगुरु, अपनी लीला अपनी माया आप विसार रहे है। ते अकाल पुरख वाहिगुरु परमेश्वर स्वरूप श्री गुरु नानक साहब जी कह रहे है, कहते जाओ बाबर नू लैके आओ। तो बाबर बादशाह दे कोल दौलत खां बड़े मुश्किल दे नाल काबल पहुंचया, क्योंकि रस्ते दे विच दौलत खां लोधी नू जान दा खतरा सी, रस्ता बदल के गया, भेस भी बदल के गया। बड़ी मुश्किल नाल काबुल पहुंचया, जाके बाबर नू मिलया, बाबर ने उहदी गल सुनी। वह बाबर हिंदुस्तान दा हाल पुछ रहा है, ते दौलत खां दस रहा है। वह कथा सरवण करो, प्यार नाल आखो सतनाम श्री सतनाम श्री वाहे।
सब दौलत काबुल ना परयो,
कहिंदे गुरु नानक साहिब आशीर्वाद लै के अहमदाबाद तों दौलत खां लोधी काबुल दे रस्ते तुर पिया।
ਭੇਖ ਫਕੀਰੀ ਕਰ ਰਾ ਤੁਰਿਓ।
ਰਸਤੇ ਦੇ ਵਿਚ ਫਕੀਰੀ ਭੇਸ ਧਾਰਨ ਕਰ ਲਿਆ, ਫਕੀਰਾਂ ਵਾਲੇ ਕੱਪੜੇ ਪਾ ਲਏ, ਸਾਦਾ ਜਿਹਾ ਬਣ ਗਿਆ।
ਖੇਰ ਰਹਾ ਰੁਕਾਏ ਬਰਮੇ ਸਾਹੇ,
ਬੈਰਮ ਖਾਨ ਇਬਰਾਹਿਮ ਲੋਧੀ ਬਾਦਸ਼ਾਹ ਨੇ ਰਸਤੇ ਰੋਕੇ ਹੋਏ ਸਨ ਵੀ ਦੌਲਤ ਖਾਨ ਕਿਤੇ ਵੀ ਲੱਭ ਜਾਵੇ, ਉਹਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਪਹੁੰਚਾਓ।
ਦੌਲਤ ਪੁੱਜੇ ਨਾ ਕਾਬਲ ਰਾਹੇ,
ਕਿਉਂਕਿ ਇਬਰਾਹਿਮ ਲੋਧੀ ਨੂੰ ਆਪਣਾ ਖਤਰਾ ਸੀ ਕਿ ਮੈਂ ਉਹਦੇ ਚਾਰ ਪੁੱਤਰ ਮਾਰੇ ਨੇ, ਉਹ ਕਿਤੇ ਕਾਬਲ ਨਾ ਚਲਾ ਜਾਵੇ।
ਛੱਡ ਵੈ ਰਹਾ ਅਵਰ ਰਾਹ ਪਰਿਓ,
ਉਹ ਰਸਤਾ ਛੱਡ ਕੇ ਦੌਲਤ ਖਾਨ ਕਿਸੇ ਹੋਰ ਰਸਤੇ ਤੋਂ ਕਾਬਲ ਨੂੰ ਗਿਆ।
ਰਾਹ ਕੁਰਾਹੇ ਕਾਬਲ ਬਰਿਓ,
ਬੜਾ ਔਖਾ ਰਾਹੇ ਕੁਰਾਹੇ ਤੁਰਦਾ ਕਾਬਲ ਜਾ ਬੜਿਆ।
ਉਹ ਭੇਸ ਪੁਨ ਆਪਣੋ ਕਰਿਓ,
ਕਾਬਲ ਜਾ ਕੇ ਉਹਨੇ ਆਪਣਾ ਭੇਸ ਜਿਹੜਾ ਸੀ ਉਹ ਫਕੀਰਾਂ ਵਾਲਾ ਲਾ ਕੇ ਤੇ ਵਧੀਆ ਕੱਪੜੇ ਪਾਏ।
ਜਾਏ ਦੇਸ ਬਾਬਰ ਕੇ ਬਰਿਓ,
ਬਾਬਰ ਬਾਦਸ਼ਾਹ ਦੇ ਮੁਲਕ ਦੇ ਵਿਚ ਅਫਗਾਨਿਸਤਾਨ ਦੇ ਕਾਬਲ ਦੇ ਵਿਚ ਜਾ ਪਹੁੰਚਾ।
ਤੇ ਬਾਬਰ ਸੋ ਮਿਲਣਾ ਹੋਈ,
ਕਿਉਂਕਿ ਬਾਬਰ ਬਾਦਸ਼ਾਹ ਬਹੁਤ ਵੱਡਾ ਬਾਦਸ਼ਾਹ ਸੀ, ਉਹਦੇ ਨਾਲ ਮੁਲਾਕਾਤ ਕਰਨੀ ਬੜੀ ਔਖੀ ਸੀ। ਦੌਲਤ ਖਾਂ ਵਿਚਾਰਾ ਉੱਥੇ ਫਿਰਦਾ ਹੈ, ਜਦੋਂ ਬੰਦੇ ਨੂੰ ਮੁਸੀਬਤ ਪੈਂਦੀ ਹੈ ਨਾ ਉਦੋਂ ਗੁਰੂ ਤੋਂ ਬਿਨਾਂ ਕੋਈ ਸਹਾਇਤਾ ਨਹੀਂ ਕਰਦਾ, ਔਖੇ ਸਮੇਂ ਸਾਰੇ ਰਾਹ ਬੰਦ ਹੋ ਜਾਂਦੇ ਹੈ। ਸੋ ਬਾਬਰ ਨੂੰ ਮਿਲਣਾ ਚਾਹੁੰਦਾ ਦੌਲਤ ਖਾਂ, ਪਰ ਬਾਬਰ ਮਿਲਦਾ ਨਹੀਂ ਹੈ।
ਜਬ ਸਤਿਗੁਰ ਆਉਣ ਤੇ ਆਏ ਤੋਈ,
ਫਿਰ ਦੌਲਤ ਖਾਂ ਨੇ ਅਰਦਾਸ ਕੀਤੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੀ ਬਾਬਰ ਨਾਲ ਮੁਲਾਕਾਤ ਹੋ ਜਾਵੇ।
ਤੁਰਤ ਬਾਬਰ ਸੋ ਮਿਲਣੋ ਪਇਓ,
ਬਸ ਅਰਦਾਸ ਕਰਨ ਦੀ ਦੇਰੀ ਸੀ, ਬਿਰਥੀ ਕਦੇ ਨਾ ਹੋਵੇ ਜਾਨਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਅਰਦਾਸ ਕਰਿਆ ਕੋਈ ਕੰਮ ਨਹੀਂ ਰੁਕਦਾ, ਮਹਾਰਾਜ ਸੱਚੇ ਪਾਤਸ਼ਾਹ ਆਪ ਸਹਾਈ ਹੁੰਦੇ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ, ਦੌਲਤ ਖਾਂ ਦੀ ਬਾਬਰ ਬਾਦਸ਼ਾਹ ਨਾਲ ਮੁਲਾਕਾਤ ਹੋ ਗਈ।
ਜਬ ਸਤਿਗੁਰ ਕੋ ਧਿਆਵਤ ਪਇਓ,
ਜਦੋਂ ਗੁਰੂ ਨੂੰ ਧਿਆਇਆ, ਜਿੱਥੇ ਗੁਰੂ ਨੂੰ ਯਾਦ ਕਰੀਏ ਉੱਥੇ ਸਾਰੇ ਕੰਮ ਰਾਸ ਹੋ ਜਾਂਦੇ ਹੈ।
ਹਿੰਦ ਹਵਾਲ ਉਨ ਸਭ ਸੁਣ ਲਿਓ,
ਦੌਲਤ ਖਾਂ ਨੂੰ ਬਾਬਰ ਬਾਦਸ਼ਾਹ ਨੇ ਪੁੱਛਿਆ ਹਿੰਦੁਸਤਾਨ ਦਾ ਹਾਲ ਚਾਲ।
ਦੌਲਤ ਖਾਨ ਕੋ ਅੰਦਰ ਕਹਿਓ,
ਦੌਲਤ ਖਾਂ ਨੂੰ ਅੰਦਰ ਬਿਠਾ ਕੇ ਬੜੇ ਇਤਮਿਨਾਨ ਨਾਲ ਬਾਬਰ ਸਾਰੀ ਹਕੀਕਤ ਪੁੱਛ ਹੈ।
ਦੌਲਤ ਦਿੱਲੀ ਭੇਦ ਬਿਤਾਇਓ,
ਦੌਲਤ ਖਾਂ ਨੇ ਦਿੱਲੀ ਰਾਜਧਾਨੀ ਦਾ ਭੇਦ ਦੱਸਿਆ ਵੀ ਦਿੱਲੀ ਵਿਚ ਆਹ ਭਾਣੇ ਵਰਤ ਰਹੇ ਨੇ, ਦਿੱਲੀ ਦੀ ਹਕੂਮਤ ਢਿੱਲੀ ਪੈ ਗਈ ਹੈ, ਜ਼ਾਲਮ ਬਾਦਸ਼ਾਹ ਇਬਰਾਹਿਮ ਲੋਧੀ ਜ਼ੁਲਮ ਕਰ ਰਿਹਾ ਹੈ,
ਫੌਜ ਜ਼ੋਰ ਕਰ ਗਿਨੋ ਸੁਣਾਇਓ,
ਔਰ ਫੌਜ ਦੇ ਵਿਚ ਵੀ ਕੋਈ ਤਾਕਤ ਨਹੀਂ ਰਹੀ, ਮੁਲਕ ਸਾਰਾ ਕਮਜ਼ੋਰ ਹੋ ਗਿਆ ਕਿਉਂਕਿ ਇਬਰਾਹਿਮ ਲੋਧੀ ਸ਼ਰਾਬੀ ਕਬਾਬੀ ਜੁਆਰੀ ਬਣ ਗਿਆ ਹੈ, ਭੈੜੇ ਸਾਰੇ ਹੀ ਕੰਮ ਕਰਦਾ ਹੈ, ਮੁਲਕ ਦਾ ਇੰਤਜ਼ਾਮ ਨਹੀਂ ਕਰ ਰਿਹਾ, ਜਿਹੜੀ ਇੱਕ ਬਾਦਸ਼ਾਹ ਦੀ ਜ਼ਿੰਮੇਵਾਰੀ ਹੁੰਦੀ ਆ ਉਸ ਤੋਂ ਨਸ ਗਿਆ ਹੈ, ਔਰ ਉਹਨੇ ਮੇਰੇ ਪੁੱਤਰ ਵੀ ਮਾਰ ਦਿੱਤੇ ਹੈ ਤੇ ਆਪਣੇ ਬਹੁਤ ਸਾਰੇ ਬੰਦੇ ਦਰਬਾਰੀ ਕਤਲ ਕਰ ਦਿੱਤੇ ਹੈ।
ਸੂਬੇ ਅਗਲੇ ਦੈ ਮਰਵਾਏ,
ਹਾਂ ਉਸ ਬਾਦਸ਼ਾਹ ਇਬਰਾਹਿਮ ਲੋਧੀ ਨੇ ਪਹਿਲੇ ਬਜ਼ੁਰਗ ਜਿਹੜੇ ਸਿਆਣੇ ਸੂਬੇਦਾਰ ਸੀ ਸਾਰੇ ਕਤਲ ਕਰਵਾ ਦਿੱਤੇ ਨੇ।
ਨੈ ਬਾਲਕ ਦੈ ਸੂਬੇ ਠਹਿਰਾਏ,
ਨਿਆਣਿਆਂ ਨੂੰ ਸੂਬੇਦਾਰ ਬਣਾ ਦਿੱਤਾ ਹੈ, ਅਣਜਾਣ ਬੰਦਿਆਂ ਨੂੰ ਮੁਲਕ ਦਾ ਇੰਤਜ਼ਾਮ ਦੇ ਦਿੱਤਾ ਹੈ।
ਹੁਣ ਤੇ ਬੰਦੋਬਸਤ ਨਾ ਹੋਏ,
ਉਹ ਜਿਹੜੇ ਨਿਆਣੇ ਛੋਟੀ ਉਮਰ ਦੇ ਸੂਬੇਦਾਰ ਬਣਾਏ ਨੇ ਉਹਨਾਂ ਕੋਲੋਂ ਮੁਲਕ ਦਾ ਬੰਦੋਬਸਤ ਨਹੀਂ ਹੋ ਰਿਹਾ, ਦੇਸ਼ ਦਾ ਹਿੰਦੁਸਤਾਨ ਦਾ ਪ੍ਰਬੰਧ ਨਿਆਣੇ ਸੂਬੇਦਾਰ ਕਿਵੇਂ ਕਰ ਸਕਦੇ ਹੈ, ਪੁਰਾਣੇ ਹਟਾ ਦਿੱਤੇ ਆ ਜਾਂ ਮਾਰ ਦਿੱਤੇ ਹੈ, ਤੇ ਜਿਹੜੇ ਨਿਆਣੇ ਲਾਏ ਨੇ ਆਪਣੇ ਪੱਖੀ ਸ਼ਰਾਬੀ ਕਬਾਬੀ ਨੇ ਉਹਦੇ ਵਰਗੇ ਹੀ ਨੇ, ਉਹਨਾਂ ਕੋਲੋਂ ਹਿੰਦੁਸਤਾਨ ਦਾ ਪ੍ਰਬੰਧ ਨਹੀਂ ਚੱਲ ਰਿਹਾ।
ਬਦੀ ਲਗਾਵਨ ਅਗਲਨ ਸੋਏ,
ਪੁਰਾਣਿਆਂ ਦੇ ਸਿਰ ਤੇ ਬਦੀਆਂ ਦੇ ਇਲਜ਼ਾਮ ਲਾ ਦਿੱਤੇ ਨੇ, ਬਦਨਾਮ ਕਰ ਦਿੱਤਾ ਪੁਰਾਣਿਆਂ ਨੂੰ।
ਦੀਨੇ ਉਨ ਵਡ ਮਾਰ ਸਭ ਸੂਬੇ ਔਰ ਵਜ਼ੀਰ,
ਉਸ ਜ਼ਾਲਮ ਬਾਦਸ਼ਾਹ ਨੇ ਬੜੇ ਬੜੇ ਸਿਆਣੇ ਬੰਦੇ ਕਤਲ ਕਰਾ ਦਿੱਤੇ ਨੇ, ਵੱਡੇ ਵੱਡੇ ਸੂਬੇਦਾਰ ਮਰਵਾ ਦਿੱਤੇ ਨੇ, ਵੱਡੇ ਵੱਡੇ ਵਜ਼ੀਰ ਮਰਵਾ ਦਿੱਤੇ ਨੇ, ਇਥੋਂ ਤੱਕ ਵੀ ਮੇਰੇ ਚਾਰ ਪੁੱਤਰ ਬੜੇ ਸਿਆਣੇ ਸਨ, ਨੇਕ ਸਲਾਹ ਦਿੰਦੇ ਸਨ, ਉਹ ਵੀ ਮਰਵਾ ਦਿੱਤੇ ਨੇ।
ਬਾਲਕ ਮੂੜ ਗਵਾਰ ਜੇਤੇ ਕੀਏ ਅਮੀਰ,
ਔਰ ਵੱਡਾ ਵਜ਼ੀਰ ਸੀ ਜੋ ਰਾਏ ਬੁਲਾਰ ਦਾ ਬੇਟਾ ਸੀ, ਸਾਧ ਸਿੰਘ ਰਾਏ ਬੁਲਾਰ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਹੋਇਆ, ਬਲਕਿ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾਂ ਪਛਾਣ ਵਾਲਿਆ ਚੋਂ ਰਾਏ ਬੁਲਾਰ ਹੀ ਹੈ, ਜਾਂ ਦੌਲਤਾਂ ਦਾਈ ਜਾਂ ਪਾਂਧਾ ਹਰਦਿਆਲ ਜਾਂ ਰਾਏ ਬੁਲਾਰ, ਇਹਨਾਂ ਲੋਕਾਂ ਨੇ ਗੁਰੂ ਸਾਹਿਬ ਜੀ ਨੂੰ ਬਹੁਤ ਛੋਟੀ ਅਵਸਥਾ ਚ ਪਛਾਣ ਲਿਆ ਸੀ ਕਿ ਅਵਤਾਰ ਪਰਮੇਸ਼ਰ ਦੇ ਆਏ ਹਨ। ਉਸ ਰਾਏ ਬੁਰਾਰ ਦਾ ਪੁੱਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਕਰਕੇ ਹਿੰਦੁਸਤਾਨ ਦਾ ਵਜ਼ੀਰ ਬਣ ਗਿਆ ਸੀ। ਜਦੋਂ ਦੌਲਤ ਖਾਂ ਦੇ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਰਾਏ ਬੁਲਾਰ ਦੇ ਬੇਟੇ ਨੇ ਵਜ਼ੀਰ ਨੇ ਆਖਿਆ ਵੀ ਬਾਦਸ਼ਾਹ ਤੁਸੀਂ ਇਹ ਕੰਮ ਨਾ ਕਰੋ, ਇਹ ਤੁਹਾਡੇ ਹੀ ਬੰਦੇ ਨੇ, ਤੁਸੀਂ ਆਪਣੀ ਬਰਾਦਰੀ ਦੇ ਬੰਦਿਆਂ ਨੂੰ ਕਿਉਂ ਮਾਰ ਰਹੇ ਹੋ। ਉਹਨਾਂ ਦਾ ਇੰਨੇ ਕਹਿਣ ਉੱਤੇ ਹੀ ਵਜ਼ੀਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਵਜ਼ੀਰ ਵੀ ਮਰਵਾ ਦਿੱਤਾ। ਜਿਹੜਾ ਬਾਦਸ਼ਾਹ ਕਿਸੇ ਦੀ ਗੱਲ ਹੀ ਨਹੀਂ ਸੁਣਦਾ, ਜ਼ਾਲਮ ਹੋ ਗਿਆ ਹੈ, ਉਹਦੀ ਹਾਲਤ ਹੁਣ ਦੌਲਤ ਖਾਂ ਸੁਣਾ ਰਿਹਾ। ਹਾਂਜੀ,
ਜੋ ਕੋ ਬਚੋ ਹੈ ਅਬ ਤਾਈ,
ਅਜੇ ਤਾਈ ਕੋਈ, ਜੇ ਕੋਈ ਸਿਆਣਾ ਬੰਦਾ ਬਚਿਆ ਤੇ ਲੁਕ ਛਿਪ ਕੇ ਬਚਿਆ ਹੈ ਉਸ ਤੋਂ।
ਕਾਕੋ ਆਸਾ ਜੀਵਨ ਨਾਹੀ,
ਉਹਨਾਂ ਨੂੰ ਵੀ ਜੀਵਨ ਦੀ ਕੋਈ ਆਸ ਨਹੀਂ ਹੈ। ਦੌਲਤ ਖਾਂ ਦੱਸ ਰਿਹਾ ਹੈ ਬਾਬਰ ਨੂੰ, ਸਾਧ ਸਿੰਘ ਜੀ ਨੋਟ ਕਰ ਲੈਣਾ ਵੀ ਦੌਲਤ ਖਾਂ ਪਠਾਣ ਹੈ ਤੇ ਬਾਦਸ਼ਾਹ ਜਿਹੜਾ ਹਿੰਦੁਸਤਾਨ ਦਾ ਉਹ ਵੀ ਪਠਾਣ ਹੈ। ਪਠਾਣਾ ਦਾ ਸਾਰੇ ਹਿੰਦੁਸਤਾਨ ਦੇ ਰਾਜ ਹੈ, ਵੱਡੇ ਵੱਡੇ ਥਾਣੇ, ਵੱਡੇ ਵੱਡੇ ਜ਼ਿਲ੍ਹੇ, ਵੱਡੇ ਵੱਡੇ ਸੂਬੇ ਸਭ ਪਠਾਣਾ ਕੋਲ ਨੇ। ਮੁਗਲ ਅਜੇ ਪੰਜਾਬ ਚ ਨਹੀਂ ਆਏ, ਮੁਗਲ ਇੱਕ ਦੂਸਰੀ ਜਾਤ ਹੈ। ਮੁਗਲਾਂ ਦੀ ਤੇ ਪਠਾਣਾ ਦੀ ਪੁਰਾਣੀ ਦੁਸ਼ਮਣੀ ਹੈ, ਬਾਬਰ ਮੁਗਲ ਹੈ। ਪਰ ਦੌਲਤ ਖਾਂ ਲੋਧੀ ਪਠਾਣਾ ਨੂੰ ਛੱਡ ਕੇ ਮੁਗਲਾਂ ਕੋਲ ਕਿਉਂ ਗਿਆ? ਆਪਣੀ ਬਰਾਦਰੀ ਨੂੰ ਛੱਡ ਕੇ ਦੂਜੀ ਬਰਾਦਰੀ ਦਾ ਸਹਾਰਾ ਉਹਨੇ ਕਿਉਂ ਲਿਆ? ਕਿਉਂਕਿ ਆਪਣੀ ਬਰਾਦਰੀ ਦੇ ਲੋਕ ਉਹਨੂੰ ਮਾਰ ਰਹੇ ਨੇ, ਉਹਦੇ ਬੱਚੇ ਹੀ ਕਤਲ ਕਰ ਦਿੱਤੇ ਨੇ। ਜਦੋਂ ਆਪਣੇ ਬੱਚਿਆਂ ਨੂੰ ਕੋਈ ਮਾਰੇ, ਭਾਵੇਂ ਸੱਕਾ ਭਰਾ ਹੋਵੇ, ਪਹਿਲਾਂ ਤੇ ਆਪਣੇ ਬੱਚਿਆਂ ਦਾ ਦੁੱਖ ਹੁੰਦਾ ਨਾ। ਸੋ ਉਹ ਦੁੱਖ ਦੇ ਮਾਰੇ ਉਹ ਗੁਰੂ ਨਾਨਕ ਸਾਹਿਬ ਕੋਲ ਆਇਆ ਤੇ ਗੁਰੂ ਨਾਨਕ ਸਾਹਿਬ ਦੀ ਆਸ਼ੀਰਵਾਦ ਹੋਈ, ਬਾਬਰ ਕੋਲ ਗਿਆ। ਹੁਣ ਬਾਬਰ ਨੂੰ ਸੁਣਾ ਰਿਹਾ ਉਹ ਗੱਲ ਸਾਰੀ। ਹਾਂਜੀ,
ਕੀਏ ਰਜਵਾਰੇ ਸਭ ਦਿਲਗੀਰ,
ਉਹ ਕਹਿੰਦਾ ਜੀ ਉਹਨੇ ਤੇ ਵਜ਼ੀਰ ਵੀ ਮਾਰ ਦਿੱਤੇ, ਵੱਡੇ ਵੱਡੇ ਸਿਆਣੇ ਬੰਦੇ ਮਾਰ ਦਿੱਤੇ, ਹਿੰਦੁਸਤਾਨ ਦੇ ਸਾਰੇ ਰਜਵਾੜਿਆਂ ਨੂੰ ਦਿਲਗੀਰ ਕਰ ਦਿੱਤਾ ਹੈ। ਦਿਲਗੀਰ ਦਾ ਮਤਲਬ ਵੀ ਸਾਰੇ ਘਬਰਾਏ ਹੋਏ ਨੇ, ਪਰੇਸ਼ਾਨ ਨੇ, ਚਿੰਤਾ ਤੁਰਨੇ।
ਮਰਹੱਟੇ ਦੱਖਣੀ ਕੀਏ ਤਗੀਰ,
ਉਧਰ ਦੱਖਣ ਦੇ ਚ ਮਰਹੱਟਿਆਂ ਦੀ ਬੜੀ ਤਾਕਤ ਬਣਦੀ ਜਾ ਰਹੀ ਹੈ।
ਉਸ ਪੈਥੋਂ ਇੱਕ ਪੋਵੋ ਪ੍ਰਧਾਨ,
ਉਹਦੇ ਕੋਲ ਸਭ ਤੋਂ ਵੱਡਾ ਜਿਹੜਾ ਵਜ਼ੀਰ ਸੀ, ਰਾਏ ਬੁਲਾਰ ਦਾ ਪੁੱਤਰ ਹੀ ਸੀ,
ਅਕਲਦਾਰ ਤੋਂ ਬੜੋ ਸੁਜਾਨ,
ਬਹੁਤ ਸਿਆਣਾ, ਬਹੁਤ ਪੜ੍ਹਿਆ ਲਿਖਿਆ, ਵਿਦਵਾਨ, ਅਕਲ ਵਾਲਾ ਬੰਦਾ ਸੀ।
ਜਬ ਦੇ ਕੇ ਉਹਨਾਂ ਮਰੇ ਅਮੀਰ,
ਉਹਨੇ ਜਦੋਂ ਦੇਖਿਆ ਵਜ਼ੀਰ ਨੇ ਕਿ ਸਾਡਾ ਬਾਦਸ਼ਾਹ ਮੂਰਖਤਾ ਹੀ ਕਰ ਰਿਹਾ ਹੈ, ਵੱਡੇ ਵੱਡੇ ਸੂਬਿਆਂ ਨੂੰ ਬਿਨਾਂ ਮਤਲਬ ਕਤਲ ਕਰਵਾਈ ਜਾ ਰਿਹਾ, ਅਮੀਰਾਂ ਨੂੰ ਮਰਵਾਈ ਜਾ ਰਿਹਾ ਹੈ।
ਹੋਤ ਕੰਮ ਲਖਿਓ ਤਗੀਰ,
ਉਹਨੇ ਦੇਖਿਆ ਕੰਮ ਖਰਾਬ ਹੋ ਰਿਹਾ, ਏਦਾਂ ਤਾਂ ਮੁਲਕ ਉੱਜੜ ਜਾਏਗਾ, ਦੇਸ਼ ਬਰਬਾਦ ਹੋ ਜਾਏਗਾ ਸਾਰਾ ਹਿੰਦੁਸਤਾਨ।
ਉਸੇ ਭਲੇ ਕੀ ਆਖੀ ਬਾਤ,
ਉਸ ਵਜ਼ੀਰ ਨੇ ਭਲੇ ਦੀ ਗੱਲ ਆਖੀ, ਉਹਨੇ ਆਖਿਆ ਬਾਦਸ਼ਾਹ ਏਦਾਂ ਨੀ ਕਰੀਦਾ ਹੁੰਦਾ, ਆਪਣੇ ਬੰਦੇ ਆਪਣੇ ਮੁਲਕ ਦੇ ਸਿਆਣੇ ਬੰਦੇ ਨਹੀਂ ਮਾਰੀ ਦੇ ਹੁੰਦੇ, ਆਪਣੇ ਅਫਸਰ ਆਪ ਕਤਲ ਨਹੀਂ ਕਰੀ ਦੇ ਹੁੰਦੇ, ਆਪਣੇ ਬੰਦਿਆਂ ਦੀ ਗੱਲ ਸੁਣੀ ਦੀ ਹੈ, ਉਹਦੇ ਨਾਲ ਸੁਵਿਚਾਰ ਰਲਾ ਕੇ ਤੁਰੀ ਦੀ। ਜਦੋਂ ਇਹ ਭਲੇ ਦੀ ਗੱਲ ਆਖੀ,
ਵੱਡੇ ਕੰਮ ਨੇ ਛੋਟੇ ਕਰਾਤ,
ਉਹਨੇ ਇਹ ਵੀ ਆਖਿਆ ਕਿ ਬਾਦਸ਼ਾਹ ਵੱਡਿਆਂ ਦੇ ਕੰਮ ਛੋਟਿਆਂ ਤੋਂ ਨਹੀਂ ਹੁੰਦੇ, ਜਿਹੜੇ ਕੰਮ ਵੱਡਿਆਂ ਦੇ ਹੈ ਉਹ ਵੱਡੇ ਹੀ ਕਰ ਸਕਦੇ ਹੈ, ਜਿਹੜਾ ਕੰਮ ਛੋਟੇ ਦਾ ਉਹ ਛੋਟਾ ਕਰ ਲੇਗਾ, ਪਰ ਵੱਡੇ ਦਾ ਕੰਮ ਛੋਟਾ ਨਹੀਂ ਕਰ ਸਕਦਾ। ਉਮਰ ਦਾ ਤਜਕਾਜਾ ਹੁੰਦਾ, ਕਈ ਗੱਲਾਂ ਬੰਦੇ ਨੂੰ ਉਮਰ ਨਾਲ ਆਉਂਦੀਆਂ ਨੇ, ਕਈ ਬੰਦੇ ਦੀ ਅਹੁਦਾ ਵੀ ਹੁੰਦਾ, ਪਰਿਵਾਰ ਦਾ ਵੀ, ਖਾਨਦਾਨ ਦਾ ਵੀ ਅਸਰ ਹੁੰਦਾ। ਉਹ ਸਾਰੀਆਂ ਗੱਲਾਂ ਸੋਚ ਸਮਝ ਕੇ ਕਰੀ ਦੀਆਂ ਨੇ। ਤੁਸੀਂ ਵੱਡੇ ਬੰਦਿਆਂ ਨੂੰ ਕਤਲ ਕਰਾ ਕੇ ਛੋਟਿਆਂ ਨੂੰ ਵੱਡਾ ਕਰ ਰਹੇ ਹੋ, ਉਹ ਛੋਟਿਆਂ ਕੋਲੋਂ ਐਡਾ ਵੱਡਾ ਮੁਲਕ ਨਹੀਂ ਸਾਂਭਿਆ ਜਾਣਾ।
ਮਾਰੇ ਬੜੇ ਚਹਿਨਾ ਸੂਰੇ,
ਐਡੇ ਐਡੇ ਸੂਰਬੀਰਾਂ ਨੂੰ ਤੂੰ ਮਾਰੀ ਜਾ ਰਿਹਾ ਹੈ, ਇਹ ਨੀ ਚਾਹੀਦਾ ਜੇ ਐਡੇ ਐਡੇ ਸੂਰਬੀਰ ਯੋਧੇ ਨਵਾਬ ਪਠਾਨ ਤੂੰ ਮਾਰ ਦੇਗਾ, ਤੇਰਾ ਮੁਲਕ ਉੱਜੜ ਜਾਏਗਾ।
ਛੋਟੇ ਕਰੇ ਨਾ ਵੱਡੇ ਕੰਮ ਪੂਰੇ,
ਛੋਟਿਆਂ ਕੋਲੋਂ ਵੱਡੇ ਕੰਮ ਨੀ ਹੁੰਦੇ, ਛੋਟਿਆਂ ਕੋਲੋਂ ਵੱਡੇ ਕੰਮ ਪੂਰੇ ਨੀ ਹੁੰਦੇ।
कैसे छोटे नरन तै सारे बटन को काम।
न्याणिया दी कहावत है भी छोटिया कोलो बड़िया दे काम नहीं सरिया कर दे।
मड़ियो दमामे जात कब सोच हुए के जाम।
कहते नगारा बढ़ना होवे सोच हुए मार लो तां भी नहीं मड़िया जांदा। नगारा मड़ना है ते जे कोई आखे भी सौ चूहे कठे करके आप दी खलड़ी ला के सौ चूहे दी खलड़ी नाल नगारा मड़िया जाएगा। ऊठ ही मारना पैना। भाव छोटे नाल बड़े काम नहीं हुंदे।
यो सुन पोयो मार गवाए।
इस जदों गल वजीर ने आखी ते जालम बादशाह इब्राहिम लोधी ने अपना वजीर भी कतल कर दिता।
अपने खैर खाही उनका आए।
उन्हें अपने खैर खाई मार दिते। केडा केडा मूर्ख सीगा कि अपने रिश्तेदार अपने वजीर अपने अफसर ही मारी गया सारे।
बिन तकसीर उन मारियो बुआ।
बिना मतलब दे बिना किसी गल दे वजीर मार दिता।
है कार जगत बहुआ।
वजीर नु भी कतल कर दिता है ते सारे पासे हाहाकार मची हुई हिंदुस्तान दे विच।
तब दौलत की बात सुन बाबर पयो त्यार।
ए गल सुन के दौलत खां दी बाबर दे मन च अगे ही लड्डू फुटदे सन भी मैं हिंदुस्तान दा राज लवां हिंदुस्तान ते हमला करा हिंदुस्तान कमजोर होवे ते मेरा उत्थे राज होवे। ओ तैयार हो गया दौलत खां दी गल सुन के।
वजीर सो रोक्यो फिर उसे करके बोहिया विचार।
वजीर ने जेड़ा उहदा बाबर दा वजीर सी उहने बाबर नू रोकिया। क्यों रोकिया सुनो। हां जी
हिंदुस्तान है पीरन पूरो करे मदद वैसा ही जरूर।
वजीर कहन लगा उन्हां दे नाल साध संगत जी इन्हां चीजां दे बहुत विश्वास कीता जांदा सी बई जादू टूणा कलाम काला इलम मुसलमान अज भी बहुत है। वैसे तो कह लो भी सारिया कौमां विच ही हुंदा है। 99% लोग तो मनदे है। इथे भी मैं अखबारा च देखदा भी इनिया एडा साडे हिंदुस्तान च नहीं मिलदियां जिनिया इथे मिलदियां। 40 दिनां च कम कर देंगे हफ्ते च कम कर देंगे हथा दे सरों जमा देंगे आ कर देंगे $100 भेज दो ते आ कर देंगे $500 भेज दो ते आ कर देंगे। चलदा ही है ना कम। ते टीवी ते भी एडा आउंदियां ते दुनिया विश्वास करदी भी है दिंदे आ लोग पैसे। उन्हां दिनां विच इन्नी पढ़ाई लिखाई नहीं सी ते उन्हां दिनां ते होना ही सी जोर। वजीर वड्डे वड्डे बादशाह भी इन्हां चीजां ते भरोसा करदे सीगे। ओह वजीर जिहड़ा सी ना ओह कहण लगा बाबर नूं कहिंदा ठहरो बादशाह हिंदुस्तान ते हमला करन तों पहलां सोच लो। हिंदुस्तान च बड़े बड़े कामल पीर रहिंदे आ। उन्हां कामल पीरां दे कोल जादू टूणे दी काले इलम दी बहुत शक्ति है। किते आपां नूं हिंदुस्तान गया नूं रस्ते च दिक्कत ना आ जावे कोई जादू टूणा करन वाला कोई काला इलम करन वाला साडी फौज दा नुकसान ना कर दवे कोई पठाणा दी मदद दे उत्ते ना कोई पूरा पीर उतर आवे। इस गल नूं विचार लो पहला। हां जी
सो हम तै कब जीतियो जाए।
जे पठाणा दी मदद ते कोई बहुत तगड़ा पीर आ गया ते लोधी साडे तों जिते नहीं जाणगे असी हिंदुस्तान नू फतेह नहीं कर सकांगे।
करै पीर जे आव सहाय।
जे कोई चंगा तगड़ा पीर उन्हां दी सहायता ते आ गया क्योंकि हिंदुस्तान वे साध संगत जी इस्लाम दो तरीकियां नाल फैलिया है एक तलवार दे जोर नाल एक काले इलम दे जोर नाल। काला इलम जादू टूणा जदों किसे बंदे नूं कोई लोड़ हुंदी है ना कोई दुखी हुंदा किसे दे घर मान लो किसे दा बच्चा ही बीमार हो गया ठीक नहीं हुंदा दवाइयां सारियां चल गईयां इलाज चल गए नहीं ठीक होया फिर कोलों ही गुआंढी कह दिंदे हुंदे आ फलाने बाबे कोल चला जा हथ हौला करा ला ठीक हो जाए। मरदा की ना करदा बंदा उत्थे चला जांदा ते ओह जिहड़े बाबे हुंदे आ जिहड़े धर्म नूं मनदे हुंदे आ उस पासे बंदे नूं ला दिंदे आ ਜਿਹੜੇ ਧਰਮ ਨੂੰ ਮੰਨਦੇ ਹੋਣ ਉਦਾਂ ਦਾ ਹੀ ਉਹ ਕੰਮ। ਮੁਸਲਮਾਨਾਂ ਚ ਜ਼ਿਆਦਾ ਹੈ ਭਾਈ ਤੂੰ ਵੀਰਵਾਰ ਨੂੰ ਚਿਰਾਗ ਬਾਲ ਦੀ ਘਰ ਚ ਅੱਧਾ ਮੁਸਲਮਾਨ ਆਪੇ ਬਣ ਗਿਆ ਜਦੋਂ ਪੀਰ ਨੂੰ ਮੱਥਾ ਟੇਕਦਾ। ਹੌਲੇ ਹੌਲੇ ਬੰਦੇ ਦੀ ਮਾਨਸਿਕ ਬਿਰਤੀ ਉਧਰ ਹੋ ਜਾਂਦੀ ਆ ਤੇ ਉਹ ਆਪੇ ਝੁਕ ਜਾਂਦਾ ਉਧਰ ਚਲਾ ਜਾਂਦਾ। ਇਸ ਤਰੀਕੇ ਨਾਲ ਇਹ ਪ੍ਰਚਾਰ ਵੀ ਬਹੁਤ ਸੀ ਲੋਕਾਂ ਦੇ ਦਿਲਾਂ ਚ ਸਹਿਮ ਬੈਠਾ ਹੋਇਆ ਸੀ ਵੀ ਪੀਰਾਂ ਕੋਲ ਬੜੀ ਕਰਾਮਾਤ ਹੈ, ਪੀਰਾਂ ਕੋਲ ਬੜੀ ਸ਼ਕਤੀ ਹੈ, ਪੀਰਾਂ ਦੀ ਕਬਰਾਂ ਨੌ ਨੌ ਗਜ ਲੰਮੀਆਂ ਬਣਾ ਦਿੰਦੇ, ਬੰਦਾ ਤਾਂ ਭਾਵੇਂ ਢਾਈ ਗਜ ਦਾ ਵੀ ਨਾ ਹੋਵੇ ਪਰ ਉਹਨੂੰ ਬਣਾ ਦਿੰਦੇ ਨੌ ਗਜ ਦਾ। ਤੇ ਦੇਖ ਹੁਣ ਕਬਰ ਦੇ ਵਿੱਚੋਂ ਪੱਟ ਕੇ ਤਾਂ ਨੀ ਦੇਖਣਾ ਵੀ ਕਿੱਡਾ ਲੰਮਾ ਸੀ, ਦੇਖਣ ਵਾਲੇ ਨੇ ਜੀ ਲੱਗਣਾ ਵੀ ਏਡਾ ਵੱਡਾ ਬਾਬਾ ਹੋਣਾ ਜਿਹੜਾ ਮਰਿਆ ਪਿਆ ਏ, ਡਰ ਲੱਗਦਾ ਉਹ ਤੋਂ ਵੇਖ ਕੇ। ਇਸ ਤਰ੍ਹਾਂ ਮਾਨਸਿਕਤਾ ਬਣ ਜਾਂਦੀ ਹੈ ਡਰ ਵਾਲੀ ਸਹਿਮ ਵਾਲੀ। ਤੇ ਉੱਥੇ ਮੁਗਲਾਂ ਦੇ ਵਜ਼ੀਰ ਕਹਿ ਰਹੇ ਨੇ ਕਿ ਹਿੰਦੁਸਤਾਨ ਚ ਬੜੇ ਬੜੇ ਪੀਰ ਬੈਠੇ ਹੈ, ਕਿਤੇ ਆਪਾਂ ਜਾਈਏ ਤੇ ਉਹ ਜਾਦੂ ਟੂਣਾ ਕਰ ਦੇਣ, ਆਪਣੀ ਫੌਜ ਦਾ ਨੁਕਸਾਨ ਹੋ ਜਾਵੇ, ਫਿਰ ਆਪਾਂ ਸੋਚ ਕੇ ਇਸ ਪਾਸੇ ਪੈਰ ਪੱਟੀਏ।
ਹਿੰਦੂ ਪੀਰ ਕਾ ਹਿੰਦ ਮੈਂ ਪਇਓ,
ਕਹਿੰਦੇ ਇੱਕ ਇਹ ਵੀ ਸੁਣਿਆ ਕਿ ਹਿੰਦੁਸਤਾਨ ਚ ਇੱਕ ਹਿੰਦੂ ਪੀਰ ਵੀ ਪੈਦਾ ਹੋ ਗਿਆ। ਇਹ ਵੀ ਵਜ਼ੀਰ ਕਹਿੰਦਾ, ਕਹਿੰਦੇ ਸੁਣਿਆ ਵੀ ਮੁਸਲਮਾਨ ਪੀਰ ਤਾਂ ਹੈ ਨੇ, ਇੱਕ ਹਿੰਦੁਸਤਾਨ ਚ ਹਿੰਦੂ ਪੀਰ ਬੜਾ ਸ਼ਕਤੀ ਵਾਲਾ ਆਇਆ, ਉਹਨੇ ਸਾਰੇ ਪੀਰ ਜਿੱਤ ਲਏ ਨੇ।
ਸਭ ਪੀਰਨ ਕੀ ਪੀਰੀ ਲੈ ਗਇਓ,
ਉਹ ਹਿੰਦੂ ਪੀਰ ਇੰਨਾ ਸ਼ਕਤੀਸ਼ਾਲੀ ਪੀਰ ਹੈ ਕਿ ਉਸ ਹਿੰਦੂ ਪੀਰ ਨੇ ਸਾਰੇ ਪੀਰਾਂ ਦੀ ਪੀਰੀ ਖੋਹ ਲਈ ਹੋਈ ਹੈ। ਹਾਂਜੀ,
ਉਸੋ ਪੂਰਾ ਕੋਈ ਨਾ ਪਇਓ,
ਉਹ ਜਿਹੜਾ ਹਿੰਦੂਆਂ ਦਾ ਪੀਰ ਅੱਜ ਆ ਗਿਆ ਕੋਈ, ਉਹਨੇ ਮੁਸਲਮਾਨ ਹਿੰਦੂ ਸਭ ਜਿੱਤ ਲਏ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਕਿਹੜਾ ਚੱਲੇ ਗੁਰੂ ਦੀ ਝਾਲਾ, ਪੀਰ ਵੀ ਝੁਕ ਗਏ, ਫਕੀਰ ਵੀ ਝੁਕ ਗਏ, ਜੋਗੀ ਵੀ ਝੁਕ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਚੱਲ ਰਹੀ, ਵਜ਼ੀਰ ਨੇ ਸੁਣੀ ਗੱਲ ਉੱਥੇ ਦੱਸ ਰਿਹਾ ਕਾਬਲ ਵਿੱਚ। ਕਹਿੰਦਾ ਸੁਣਿਆ ਹੁਣੇ ਥੋੜੇ ਸਾਲਾਂ ਤੋਂ ਇੱਕ ਪੀਰ, ਆਪਾਂ ਕਹਿ ਦਿੰਦੇ ਹਾਂ ਪੀਰ ਪ੍ਰਸਿੱਧ ਹੋਇਆ, ਉਹ ਕਹਿੰਦੇ ਪੀਰ ਮੁਸ਼ਕਿਆ ਹੈ। ਮੁਸ਼ਕਿਆ ਦਾ ਮਤਲਬ ਉਹਦੀ ਖੁਸ਼ਬੋ ਜਿਹੜੀ ਹੈ ਨਾ ਉਹ ਫੈਲੀ ਹੈ ਸੰਸਾਰ ਵਿੱਚ। ਉੱਥੇ ਇੱਕ ਪੀਰ ਮੁਸ਼ਕਿਆ ਹੈ, ਉਹਦੀ ਖੁਸ਼ਬੋ ਫੈਲੀ ਹੈ, ਉਹਦੀ ਸੋਭਾ ਸੁਣੀ ਹੈ, ਉਹਦੀ ਆਵਾਜ਼ ਸੁਣੀ ਹੈ, ਉਹਨੇ ਕੋਈ ਨੀ ਛੱਡਿਆ, ਸਭ ਉਹਦੇ ਅੱਗੇ ਝੁਕ ਗਏ ਹਨ। ਹਾਂਜੀ,
ਜੋ ਅੜਿਓ ਸੋਈ ਹਰ ਗਇਓ,
ਹੈ ਬਾਬਰ ਬਾਦਸ਼ਾਹ, ਹਿੰਦੁਸਤਾਨ ਪੀਰਾਂ ਦਾ ਮੁਲਕ ਹੈ ਪਰ ਉੱਥੇ ਇੱਕ ਹਿੰਦੂ ਪੀਰ ਐਸਾ ਹੈ ਜਿਹਦੇ ਅੱਗੇ ਕੋਈ ਅੜ ਨਹੀਂ ਸਕਿਆ।
ਹਿੰਦੂ ਔਰ ਸੋ ਮੁਸਲਮਾਨ,
ਉਹ ਐਸਾ ਪੀਰ ਹੈ ਉਹਨੇ ਹਿੰਦੂ ਵੀ ਜਿੱਤ ਲਏ, ਮੁਸਲਮਾਨ ਹਿੰਦੂ ਮੁਸਲਮਾਨ ਨਿਵਾਇਆ, ਨਿਭ ਗਏ ਸਾਰੇ ਉਹਦੇ ਚਰਨਾਂ ਤੇ। ਹਾਂਜੀ,
ਹੁਣ ਦੋਨੋਂ ਲੈ ਇੱਕ ਜਾਨ,
ਔਰ ਉਸ ਪੀਰ ਦੀ ਨਿਗਾਹ ਚ ਕੋਈ ਵੈਰੀ ਬਗਾਨਾ ਨਹੀਂ ਹੈ, ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣ ਆਈ। ਉਹ ਪੀਰ ਨੇ ਹਿੰਦੂ ਮੁਸਲਮਾਨ ਨੂੰ ਇੱਕੋ ਜਿਹਾ ਜਾਣਿਆ ਹੈ, ਉਹ ਸਭ ਨੂੰ ਪਿਆਰ ਕਰਨ ਵਾਲਾ ਹੈ।
ਹੁਣ ਕੀ ਸੇਵਾ ਦੋਨੋਂ ਕਰੇ,
ਐ ਬਾਦਸ਼ਾਹ ਬਾਬਰ, ਉਸ ਪੀਰ ਦੀ ਸੇਵਾ ਹਿੰਦੂ ਵੀ ਕਰਦੇ ਮੁਸਲਮਾਨ ਵੀ ਕਰਦੇ ਹੈ।
ਲੈਣ ਮੁਰਾਦਾ ਦੋਨੋ ਖਰੇ,
ਉਹਦੇ ਬੂਹੇ ਤੇ ਮੁਰਾਦਾ ਮੰਗਣ ਵਾਸਤੇ ਝੋਲੀਆਂ ਅੱਡ ਕੇ ਹਿੰਦੂ ਵੀ ਖੜੇ ਰਹਿੰਦੇ ਹੈ, ਮੁਸਲਮਾਨ ਵੀ ਖੜੇ ਰਹਿੰਦੇ ਹੈ। ਹਾਂਜੀ,
ਕਰ ਮਾਤਮੈ ਹੈ ਭਟਪੂਰਾ,
ਉਹ ਜਿਹੜਾ ਹਿੰਦੂਆਂ ਦੇ ਵਿੱਚ ਕੋਈ ਪੀਰ ਮੁਸ਼ਕਿਆ ਹੈ ਉਹ ਕਰਾ ਮਾਤਾ ਜੇ ਬੜਾ ਹੀ ਪੂਰਨ ਕਾਬਲ ਪੀਰ ਹੈ।
ਜਨ ਖੁਦਾਏ ਦੇ ਰਹਿ ਹਜੂਰਾ,
ਇੰਨੀ ਸ਼ਕਤੀ ਹੈ ਵੀ ਕਿ ਖੁਦਾ ਦੀ ਜਿੰਨੀ ਤਾਕਤ ਹੈ ਉਹਦੇ ਕੋਲ, ਯਾਨੀ ਖੁਦਾ ਦੇ ਘਰ ਰਹਿੰਦਾ ਹੋਵੇ ਜਿਵੇਂ ਇੰਜ ਲੱਗਦਾ ਹੈ।
ਹਮਨੇ ਉਸਕੀ ਬਾਤ ਪਰਤਾਈ,
ਅਸੀਂ ਉਹਦੀਆਂ ਗੱਲਾਂ ਸੁਣੀਆਂ ਨੇ ਪਰਤਾਈਆਂ ਨੇ। ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਮਹਾਰਾਜ ਕਾਬਲ ਵੀ ਗਏ ਸਨ, ਉਦੋਂ ਬਾਬਰ ਬਾਦਸ਼ਾਹ ਨਹੀਂ ਸੀ ਬਣਿਆ, ਉਧਰ ਹੋਰ ਕਿਸੇ ਦਾ ਰਾਜ ਸੀ, ਪਰ ਗੁਰੂ ਨਾਨਕ ਸਾਹਿਬ ਜਾ ਕੇ ਮਸੀਤ ਵਿਚ ਠਹਿਰੇ ਸਨ। ਅਜੇ ਵੀ ਉੱਥੇ ਗੁਰੂ ਕੀ ਮਸੀਤ ਕਰਕੇ ਸੱਦਦੇ ਹਨ, ਉਹ ਜਗ੍ਹਾ ਹੈ ਕਾਬਲ ਵਿਚ। ਉਹ ਮਸੀਤ ਵਿਚ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜਾ ਕੇ ਕਹਿਣ ਲੱਗੇ ਵੀ ਅਸੀਂ ਰਾਤ ਰਹਿਣਾ। ਮੌਲਵੀ ਕਹਿੰਦਾ ਬਾਹਰ ਨਿਕਲੋ ਬਾਹਰ ਨਿਕਲੋ, ਤੁਸੀਂ ਤਾਂ ਮਸੀਤ ਹੀ ਜੂਠੀ ਕਰਤੀ ਸਾਡੀ, ਹਿੰਦੂ ਤੁਸੀਂ ਕਾਫਰ, ਮਸੀਤ ਚ ਕਿਉਂ ਵੜ ਗਏ? ਮਹਾਰਾਜ ਬਾਹਰ ਨਿਕਲਣ ਦੀ ਬਜਾਏ ਪੌੜੀ ਪੌੜੀ ਚ ਉੱਤੇ ਚੜ ਗਏ ਮਸੀਤ ਦੇ। ਜਦੋਂ ਮਹਾਰਾਜ ਮਸੀਤ ਤੇ ਚੜ ਗਏ, ਛੱਤ ਦੇ ਉੱਤੇ ਖਲੋ ਗਏ ਜਾ ਕੇ, ਉਹ ਕਹਿੰਦਾ ਮੈਂ ਤੁਹਾਨੂੰ ਕਿਹਾ ਬਾਹਰ ਨਿਕਲੋ, ਤੁਸੀਂ ਛੱਤ ਤੇ ਚੜ ਗਏ ਹੋ। ਮਹਾਰਾਜ ਕਹਿੰਦੇ ਮਸੀਤ ਤੇਰੀ ਹੈ। ਕਹਿੰਦਾ ਹੋਰ ਕਿਹਦੀ ਹੈ? ਮਹਾਰਾਜ ਕਹਿੰਦੇ ਤੇਰੀ ਹੈ ਤੇ ਫਿਰ ਰੋਕ ਲੈ, ਅਸੀਂ ਲੈ ਚੱਲੇ ਹਾਂ। ਉਹਨੇ ਕਹਿੰਦਾ ਮਸੀਤ ਕਿਵੇਂ ਲੈ ਜਾਣਗੇ? ਮਸੀਤ ਚੁੱਕਣੀ ਜਾਂ ਬਿਲਡਿੰਗ ਚੁੱਕਣੀ ਲੈ ਕੇ ਜਾਣੀ ਸੌਖੀ ਹੈ। ਸਤਿਗੁਰੂ ਨਾਨਕ ਸਾਹਿਬ ਕਹਿੰਦੇ ਅੱਛਾ ਫਿਰ ਲੈ ਜਾਈਏ। ਕਹਿੰਦਾ ਲੈ ਦਿਖਾਓ ਮੈਨੂੰ ਕਿਵੇਂ ਲੈ ਜਾਓਗੇ? ਮਹਾਰਾਜ ਕਹਿੰਦੇ ਮਸੀਤ ਚੱਲ। ਮਸੀਤ ਤੁਰ ਪਈ, ਸ਼ਹਿਰ ਦੇ ਬਾਹਰ ਨੂੰ ਤੇ ਮੌਲਵੀ ਹੋਰੀ ਸਾਰੇ ਰੌਲਾ ਪਾਣ, ਸਾਡੀ ਮਸੀਤ ਲੈ ਗਿਆ, ਮਸੀਤ ਲੈ ਗਿਆ, ਪਿੱਛੇ ਪਿੱਛੇ ਭੱਜੇ ਸਾਰੇ ਸ਼ਹਿਰ ਦੇ ਉੱਤੋਂ ਦੀ ਘੁਮਾਇਆ ਮਹਾਰਾਜ ਨੇ ਸਾਰਾ ਸ਼ਹਿਰ ਪਿੱਛੇ ਪਿੱਛੇ, ਵੱਡੇ ਛੋਟੇ ਗਰੀਬ ਅਮੀਰ ਭੱਜੇ ਫਿਰਨ, ਹੱਥ ਜੋੜਨ ਵੀ ਬਖਸ਼ਦੇ ਬਖਸ਼ਦੇ ਬਖਸ਼ਦੇ, ਮਹਾਰਾਜ ਨੇ ਮਸੀਤ ਲਿਆ ਕੇ ਰੋਕਤੀ ਤੇ ਸਾਰੇ ਪੈਰੀ ਪੈ ਗਏ। ਮਹਾਰਾਜ ਕਹਿੰਦੇ ਰੱਬ ਦੇ ਘਰ ਤੇ ਕਬਜ਼ਾ ਨਹੀਂ ਕਰੀਦਾ ਹੁੰਦਾ, ਇਹ ਰੱਬ ਦਾ ਹੈ, ਸਭ ਦਾ ਹੈ, ਉਹ ਸਾਰਿਆਂ ਦਾ ਪਿਤਾ ਹੈ। ਜੇ ਤੁਸੀਂ ਮਸੀਤ ਨੂੰ ਰੱਬ ਦਾ ਘਰ ਸਮਝਦੇ ਹੋ ਤੇ ਉੱਥੇ ਕੋਈ ਕਾਫਰ ਨਹੀਂ ਹੈ, ਸਭ ਜਿਹੜਾ ਉੱਥੇ ਆ ਗਿਆ ਉਹ ਰੱਬ ਦਾ ਬੰਦਾ ਸਮਝਿਆ ਕਰੋ। ਸੋ ਕਾਬਲ ਦੇ ਵਿੱਚ ਵੀ ਚਰਨ ਪਾਏ, ਉੱਥੇ ਵੀ ਸਿੱਖੀ ਦਾ ਪ੍ਰਚਾਰ ਕੀਤਾ। ਉਹ ਵਜ਼ੀਰ ਕਹਿ ਰਿਹਾ, ਕਹਿੰਦਾ ਮੈਂ ਬਾਬੇ ਨਾਨਕ ਦੀਆਂ ਬਹੁਤੀਆਂ ਗੱਲਾਂ ਸੁਣੀਆਂ ਹਨ।
ਜੋਨ ਕਹੀ ਸੋ ਸਾਚੀ ਪਾਈ,
ਉਹਦੇ ਕਹਿੰਦੇ ਵੀ ਮੂੰਹ ਤੋਂ ਨਿਕਲਿਆ ਬਚਨ ਝੂਠਾ ਹੁੰਦਾ ਹੀ ਨਹੀਂ, ਜੋ ਕਹਿ ਦੇਵੇ ਸੱਚ ਹੀ ਹੁੰਦਾ ਹੈ।
ਜੇ ਚਾਹੋ ਤੁਮ ਹਿੰਦ ਲਈ ਤੋ ਉਸ ਪ੍ਰਵਾਨਗੀ ਲੈ ਹੋ।
ਵਜ਼ੀਰ ਕਹਿੰਦਾ ਜੇ ਤੁਸੀਂ ਹਿੰਦੁਸਤਾਨ ਦਾ ਰਾਜ ਲੈਣਾ ਚਾਹੁੰਦੇ ਹੋ ਤਾਂ ਫਿਰ ਉਸ ਪੀਰ ਨਾਨਕ ਦੀ ਪ੍ਰਵਾਨਗੀ ਲੈ ਲਓ। ਹਿੰਦੁਸਤਾਨ ਦਾ ਰਾਜ ਤੁਸੀਂ ਲੈਣਾ ਚਾਹੁੰਦੇ ਹੋ ਬਾਦਸ਼ਾਹ, ਤੇ ਜਿਹੜਾ ਉਹ ਹਿੰਦੂਆਂ ਦਾ ਪੀਰ ਨਾਨਕ ਹੈ ਉਹਦਾ ਆਸ਼ੀਰਵਾਦ ਲੈ ਲਓ, ਫਿਰ ਤੁਹਾਡਾ ਕੰਮ ਸਾਫ਼, ਰਸਤਾ ਸਾਫ਼ ਹੋ ਜਾਏਗਾ।
ਬਿਨ ਪ੍ਰਵਾਨਗੀ ਉਸੇ ਤੇ ਆਗੇ ਪੈਰ ਨਾ ਦੇ ਹੋ।
ਜੇ ਕਿਤੇ ਪੀਰ ਨਾਨਕ ਪ੍ਰਵਾਨਗੀ ਨਹੀਂ ਦਿੰਦਾ ਤਾਂ ਤੁਸੀਂ ਹਿੰਦੁਸਤਾਨ ਵਾਲੇ ਪਾਸੇ ਮੂੰਹ ਨਾ ਕਰਿਆ ਜੇ, ਫਿਰ ਕੰਮ ਔਖਾ। ਜੇ ਪੀਰ ਨਾਨਕ ਤੁਹਾਨੂੰ ਥਾਪੀ ਦੇ ਦਿੰਦਾ ਤੇ ਫਿਰ ਕੰਮ ਸੌਖਾ। ਹਾਂਜੀ,
ਸਭ ਦੌਲਤ ਸੋਨਾ ਬੋਲਤ ਪਏ,
ਕੋਲ ਦੌਲਤ ਖਾਂ ਬੈਠਾ ਸੀ, ਸਮਝ ਗਿਆ ਵੀ ਇਹ ਸਾਡੇ ਪੀਰ ਦੀ ਗੱਲ ਹੋ ਰਹੀ ਹੈ। ਦੌਲਤ ਖਾਂ ਬੋਲਿਆ,
ਹਮਨੇ ਵਹਿ ਪੀਰ ਕਰ ਲਿਓ।
ਉਹ ਕਹਿਣ ਲੱਗਾ ਬਾਦਸ਼ਾਹ, ਮੇਰੇ ਪੀਰ ਵੀ ਉਹੀ ਹਨ ਜਿਹੜੇ ਪੀਰ ਦਾ ਵਜ਼ੀਰ ਜੀ ਗੱਲ ਕਰ ਰਹੇ ਆ, ਜ਼ਿਕਰ ਕਰ ਰਹੇ ਆ, ਉਹੀ ਪੀਰ ਦਾ ਮੈਂ ਮੁਰੀਦ ਆ, ਯਾਨੀ ਗੁਰੂ ਨਾਨਕ ਸਾਹਿਬ ਸਾਡੇ ਪੀਰ ਹਨ।
ਉਸ ਪ੍ਰਵਾਨਗੀ ਤੇ ਹਮ ਆਏ,
ਦੌਲਤ ਖਾਂ ਕਹਿੰਦਾ ਉਹਦੀ ਪ੍ਰਵਾਨਗੀ ਨਾਲ ਹੀ ਮੈਂ ਇੱਥੇ ਆਇਆ, ਉਹਨਾਂ ਦੀ ਪ੍ਰਵਾਨਗੀ ਤਾਂ ਪਹਿਲਾਂ ਹੋ ਗਈ ਹੈ। ਵਜ਼ੀਰ ਨੇ ਕਿਹਾ ਬਾਬਰ ਨੂੰ ਕਿ ਗੁਰੂ ਨਾਨਕ ਸਾਹਿਬ ਦੀ ਪ੍ਰਵਾਨਗੀ ਲਓ। ਦੌਲਤ ਖਾਂ ਕਹਿੰਦਾ ਪ੍ਰਵਾਨਗੀ ਲੈ ਕੇ ਆਇਆ ਮੈਂ, ਹਿੰਦੁਸਤਾਨ ਦਾ ਰਸਤਾ ਸਾਫ਼ ਹੈ, ਗੁਰੂ ਨਾਨਕ ਸਾਹਿਬ ਦਾ ਤੁਹਾਡੇ ਰਾਹਤ ਹੋਵੇਗਾ। ਹਾਂਜੀ,
ਤੁਮ ਵੀ ਪ੍ਰਵਾਨਗੀ ਉਸਕੀ ਚਾਹੇ,
ਮੈਂ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਆਇਆ ਤੇ ਤੁਸੀਂ ਉਹਦੀ ਪ੍ਰਵਾਨਗੀ ਚਾਹੁੰਦੇ ਹੋ, ਜੇ ਉਹਦੀ ਪ੍ਰਵਾਨਗੀ ਹੈ ਤੇ ਕੰਮ ਸਮਝੋ ਤੁਹਾਡਾ ਹੋਇਆ ਪਿਆ ਹੈ।
ਹਮ ਆਏ ਉਸ ਬਚਨ ਕਰਾਏ,
ਅਸੀਂ ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਲੈ ਕੇ ਆਏ ਹਾਂ, ਮੈਂ ਤੁਹਾਡੇ ਕੋਲ ਆਇਆ, ਉਹਨਾਂ ਤੋਂ ਬਚਨ ਲੈ ਕੇ ਆਇਆ, ਉਹਨਾਂ ਨੇ ਭੇਜਿਆ ਹੈ ਤੇਰੇ ਕੋਲ।
ਪਠਾਨਨ ਸ਼ਾਹੀ ਮੈਂ ਇਹੋ ਗਵਾਏ,
ਗੁਰੂ ਨਾਨਕ ਸਾਹਿਬ ਨੂੰ ਮੈਂ ਦੱਸਿਆ ਹੈ ਕਿ ਤੁਹਾਡੇ ਸਿੱਖ ਪਠਾਣਾ ਨੇ ਮਾਰ ਦਿੱਤੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਪਠਾਣਾ ਦੀ ਸਫਾ ਚੁੱਕੀ ਜਾਣ ਦਾ ਬਚਨ ਵੀ ਕਰ ਦਿੱਤਾ ਹੈ।
ਮੈਂ ਆਇਓ ਮੁਗਲਨ ਬਖਸ਼ਾਏ,
ਮੈਂ ਮੁਗਲਾਂ ਨੂੰ ਰਾਜ ਦਵਾਉਣ ਵਾਸਤੇ ਉਹਨਾਂ ਦਾ ਰਾਹ ਸਾਫ਼ ਕਰਾਉਣ ਦਾ ਬਚਨ ਕਰ ਆਇਆ ਹਾਂ।
ਤਾਂ ਪਰਿਓ ਥੋ ਕਾਬਲ ਰਾਹੀ,
ਮੈਂ ਗੁਰੂ ਨਾਨਕ ਸਾਹਿਬ ਤੋਂ ਬਚਨ ਲੈ ਕੇ ਹੀ ਕਾਬਲ ਵੱਲ ਆਇਆ ਹਾਂ।
ਤੋ ਬਾਬਰ ਮੁਖ ਬਚਨ ਉਚਾਰੋ,
ਜਦੋਂ ਦੌਲਤ ਖਾਂ ਨੇ ਇਹ ਗੱਲ ਕਹੀ ਨਾ, ਉਹ ਪਹਿਲਾਂ ਵਜ਼ੀਰ ਬੋਲਿਆ, ਪਿੱਛੋਂ ਦੌਲਤ ਖਾਂ ਨੇ ਹਾਮੀ ਭਰਤੀ ਵੀ ਗੱਲ ਏਦਾਂ ਹੀ ਹੈ, ਪੀਰ ਬਹੁਤ ਵੱਡੇ ਨੇ ਔਰ ਸਾਡੇ ਆਪਣੇ ਪੀਰ ਨੇ ਔਰ ਉਹਨਾਂ ਨੇ ਹੀ ਮੈਨੂੰ ਭੇਜਿਆ ਹੈ। ਤਾਂ ਬਾਬਰ ਬਾਦਸ਼ਾਹ ਬੋਲਿਆ,
ਉਹ ਕਿਆ ਸ਼ਾਹੀ ਦੇਵਨ ਵਾਰ,
ਬਾਬਰ ਹੰਕਾਰੀ ਸੀਗਾ, ਹੰਕਾਰ ਚ ਬੋਲਿਆ, ਕਹਿੰਦਾ ਉਹ ਹਿੰਦੂ ਪੀਰ ਸਾਨੂੰ ਕੀ ਰਾਜ ਦੇਵੇਗਾ, ਕਿਉਂਕਿ ਸਾਧ ਸੰਗਤ ਜੀ ਮੁਤਸਬੀ ਲੋਕਾਂ ਨੂੰ ਅੱਖਾਂ ਤੇ ਮੁਤਸਬ ਦੀ ਪੱਟੀ ਬੰਨੀ ਹੁੰਦੀ ਹੈ, ਉਹਨਾਂ ਨੂੰ ਦੂਜੇ ਧਰਮ ਦੇ ਨਾਂ ਤੋਂ ਹੀ ਐਲਰਜੀ ਹੋ ਜਾਂਦੀ ਹੈ, ਹਿੰਦੂ ਉਹ ਸਾਨੂੰ ਕੀ ਦੇਵੇਗਾ, ਉਹ ਸਾਨੂੰ ਪਾਤਸ਼ਾਹੀ ਕੀ ਦੇਵੇਗਾ। ਦੁਖੀ ਹੋਇਆ ਬਾਬਰ, ਹੰਕਾਰ ਨਾਲ ਬੋਲਿਆ ਸੁਣ ਕੇ,
ਸ਼ਾਹੀ ਦੇਵੈ ਹਮੈ ਰਸੂਲ,
ਸਾਨੂੰ ਤੇ ਹਜ਼ਰਤ ਰਸੂਲ ਅੱਲਾਹ ਮੁਹੰਮਦ ਸਾਹਿਬ ਜੀ ਪਾਤਸ਼ਾਹੀ ਦੇਣਗੇ, ਅਸੀਂ ਤੇ ਆਪਣੇ ਪੈਗੰਬਰ ਕੋਲੋਂ ਲਵਾਂਗੇ, ਅਸੀਂ ਨਾਨਕ ਕੋਲੋਂ ਕੀ ਲੈਣਾ ਪੀਰ ਕੋਲੋਂ। ਹਾਂਜੀ,
ਦਰਗਹਿ ਜਾ ਕੇ ਬਖਸ਼ ਕਬੂਲ,
ਸਾਡੇ ਤਾਂ ਇਸਲਾਮ ਦੇ ਵਿੱਚ ਕੱਲੇ ਹਜ਼ਰਤ ਮੁਹੰਮਦ ਸਾਹਿਬ ਰਸੂਲ ਅੱਲਾ ਹੀ ਵੱਡੇ ਪੈਗੰਬਰ ਹਨ, ਉਹਨਾਂ ਦੀ ਉਸ ਖੁਦਾ ਦੇ ਦਰਬਾਰ ਚ ਪਹੁੰਚਿਆ ਰਸੂਲ, ਰਸੂਲ ਦਾ ਮਤਲਬ ਹੁੰਦਾ ਪਹੁੰਚਿਆ ਹੋਇਆ, ਜਿਹਦੀ ਰਸੀਦ ਹੋਵੇ, ਰਸੀਦ ਕਹਿੰਦੇ ਪਹੁੰਚਣਾ, ਜਿਹੜਾ ਪਹੁੰਚਿਆ ਹੋਇਆ ਉਹ ਰਸੂਲ ਹੈ। ਜਿਹੜਾ ਉਸ ਵਾਹਿਗੁਰੂ ਦੇ ਦਰਬਾਰ ਚੋਂ ਪੈਗਾਮ ਲੈ ਕੇ ਆਇਆ ਉਹ ਪੈਗੰਬਰ ਹੈ। ਸੋ ਜਿਹੜਾ ਖੁਦਾ ਦਾ ਪੈਗੰਬਰ ਹੈ ਹਜ਼ਰਤ ਰਸੂਲ ਅੱਲਾ ਮੁਹੰਮਦ ਸਾਹਿਬ, ਉਹਨਾਂ ਦਾ ਆਸ਼ੀਰਵਾਦ ਲੈ ਕੇ, ਉਹਨਾਂ ਦੀ ਬਖਸ਼ਿਸ਼ ਲੈ ਕੇ ਅਸੀਂ ਹਿੰਦੁਸਤਾਨ ਤੇ ਕਬਜ਼ਾ ਕਰਾਂਗੇ, ਸਾਨੂੰ ਨਾਨਕ ਤੋਂ ਕੀ ਲੋੜ ਹੈ। ਹਾਂਜੀ,
ਰਸੂਲ ਹਮਾਰੋ ਸ਼ਰੀ ਖੁਦਾ,
ਸਾਡੇ ਰਸੂਲ ਉਸ ਖੁਦਾ ਦੇ ਸ਼ਰੀਕ ਹਨ। ਵੈਸੇ ਤਾਂ ਮੁਸਲਮਾਨਾਂ ਦੇ ਵਿੱਚ ਇਹ ਲਾ ਸ਼ਰੀਕ ਹੈ, ਪਰ ਦੂਜਾ ਵੀ ਖੜਾ ਕਰ ਦਿੰਦੇ ਨੇ ਲਿਆ ਕੇ ਰਾਹ ਵਿੱਚ, ਮੁਹੰਮਦ ਨੂੰ ਦੂਜੀ ਥਾਂ ਤੇ ਲੈ ਆਉਂਦੇ ਆ ਖੁਦਾ ਤੋਂ ਬਾਅਦ। ਇੱਕ ਪਾਸੇ ਕਹਿੰਦੇ ਆ ਸ਼ਰੀਕ ਹੈ, ਲਾ ਸ਼ਰੀਕ ਹੈ, ਦੂਜੇ ਪਾਸੇ ਕਹਿੰਦੇ ਆ ਮੁਹੰਮਦ ਖੁਦਾ ਦਾ ਸ਼ਰੀਕ ਹੈ, ਫਿਰ ਦੋ ਹੋ ਗਏ ਨਾ। ਸੋ ਉਹ ਭਾਈ ਰਤਨ ਸਿੰਘ ਜੀ ਉਹ ਬਾਬਰ ਦੀ ਕਚਿਆਈ ਦੀ ਗੱਲ ਕਹਿ ਰਿਹਾ ਜਿਹੜੀ ਉਹਦੇ ਮਨ ਚੋਂ ਨਿਕਲ ਰਹੀ ਹੈ ਉਹਦੇ ਵਿਸ਼ਵਾਸ ਅਨੁਸਾਰ। ਬਾਬਰ ਕਹਿੰਦਾ ਸਾਡਾ ਮੁਹੰਮਦ ਖੁਦਾ ਦਾ ਸ਼ਰੀਕ ਹੈ। ਹਾਂਜੀ,
ਜੋ ਚਾਹੋ ਸੋ ਲੈ ਕਰਾਏ,
ਸਾਡਾ ਪੈਗੰਬਰ ਜੋ ਚਾਹੇ ਕਰ ਸਕਦਾ। ਮੈਂ ਆਪਣੇ ਪੈਗੰਬਰ ਅੱਗੇ ਦੁਆ ਕਰਾਂਗਾ, ਫਰਿਆਦ ਕਰਾਂਗਾ ਤੇ ਪੈਗੰਬਰ ਦੀ ਕਿਰਪਾ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਬਣਾਂਗਾ। ਲੋ ਮੈਨੂੰ ਕੀ ਲੋੜ ਹੈ ਮੈਂ ਕਿਸੇ ਹਿੰਦੂ ਦੇ ਅੱਗੇ ਜਾ ਕੇ ਨੱਕ ਰਗੜਾਂ। ਹਾਂਜੀ,
ਅਬ ਹਮ ਉਸ ਕੋ ਦੇਖੋ ਜਾਏ,
ਹੁਣ ਮੈਂ ਜਾ ਕੇ ਦੇਖਦਾ ਹਾਂ।
ਕਛ ਮਨ ਹਮ ਵੈ ਦੀਪਤ ਆਏ,
ਜੇ ਤੁਹਾਡੇ ਨਾਨਕ ਪੀਰ ਦੀ ਤੁਸੀਂ ਗੱਲ ਕਰਦੇ ਹੋ ਉਹਨੂੰ ਵੀ ਦੇਖਾਂਗੇ, ਜੇ ਉਹ ਸਾਡੇ ਮਨ ਨੂੰ ਪਤਿਆਏਗਾ, ਕੋਈ ਗੱਲ ਉਹਦੀ ਜਚੇਗੀ ਉਹਨੂੰ ਵੀ ਮੰਨਾਂਗੇ ਫਿਰ, ਪਰ ਮੈਂ ਤਾਂ ਆਪਣੇ ਮੁਹੰਮਦ ਤੋਂ ਹੀ ਰਾਜ ਲਵਾਂਗਾ। ਹਾਂਜੀ,
ਸਭ ਦੌਲਤ ਖਾਂ ਬੋਲਿਓ ਵੈ ਹਿੰਦੂ ਦੋਸਤ ਖੁਦਾਏ,
ਇਹ ਗੱਲ ਸੁਣ ਕੇ ਦੌਲਤ ਖਾਂ ਸਮਝ ਗਿਆ ਵੀ ਇਹ ਤਾਂ ਮੁਤਸਬੀ ਬਾਦਸ਼ਾਹ ਮੁਤਸਬ ਨਾਲ ਗੱਲ ਕਰ, ਇਹਨੂੰ ਸਮਝ ਨਹੀਂ ਅਜੇ ਸੋਝੀ ਨਹੀਂ ਹੈ। ਉਹ ਕਹਿਣ ਲੱਗਾ ਬਾਬਰ ਬਾਦਸ਼ਾਹ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਵੀ ਖੁਦਾ ਦਾ ਦੋਸਤ ਹੈ, ਉਹ ਵੀ ਪੈਗੰਬਰ ਹੈ, ਉਹ ਵੀ ਵੱਡੀ ਤਾਕਤ ਦਾ ਮਾਲਕ ਹੈ। ਉਹਨੂੰ ਹਿੰਦੂ ਨਾ ਸਮਝੋ, ਵੈ ਹਿੰਦੂ ਦੋਸਤ ਖੁਦਾ ਏ, ਉਹ ਰੱਬ ਦੀ ਜਾਤ ਹੈ, ਅੱਲਾ ਦੀ ਜਾਤ ਹੈ ਉਹ। ਹਾਂਜੀ,
ਚਲ ਕਰ ਕਰੋ ਦੀਦਾਰ ਤੁਮ ਦੇਵੈ ਮਨ ਪਤਿਆਏ,
ਬਾਦਸ਼ਾਹ ਬਾਬਰ ਇੱਕ ਵਾਰੀ ਚੱਲ ਕੇ ਦਰਸ਼ਨ ਤੇ ਕਰੋ, ਦਰਸ਼ਨ ਕਰਦਿਆਂ ਹੀ ਕਪਾਟ ਖੁੱਲਣਗੇ, ਸੋਝੀ ਆਵੇਗੀ, ਮਨ ਦਾ ਸ਼ੰਕਾ ਮਿਟੇਗਾ, ਜਿਹੜੇ ਤੇਰੇ ਮਨ ਚ ਦੂਈ ਦਵੈਤ ਦਾ ਪੜਦਾ ਉਹ ਦੂਰ ਹੋਏਗਾ। ਹਾਂਜੀ,
ਤਬ ਬਾਬਰ ਫਿਰ ਕਹੀਂ ਉਲਟਾਏ,
ਇਹ ਗੱਲ ਸੁਣ ਕੇ ਬਾਬਰ ਫਿਰ ਬੋਲਿਆ,
ਜੋ ਨਾ ਹਿੰਦੂ ਮਨ ਪਤਿਆਏ,
ਦੇਖ ਦੌਲਤ ਖਾਂ, ਜੇ ਕਿਸੇ ਹਿੰਦੂ ਤੋਂ ਮੇਰੇ ਮਨ ਵਿਚ ਤਸੱਲੀ ਨਾ ਹੋਈ, ਜੇ ਉਹਨੇ ਮੇਰਾ ਸ਼ੰਕਾ ਨਾ ਕੱਢਿਆ, ਹਾਂਜੀ,
ਤੋ ਉਸ ਕੋ ਹਮ ਦੇ ਸਜਾਏ,
ਨੂੰ ਸਜਾ ਵੀ ਦਿਆਂਗੇ, ਸਜਾ ਦੇਣ ਨੂੰ ਪਹਿਲਾਂ ਹੀ ਤਿਆਰ ਹੋਇਆ ਫਿਰਦਾ। ਦੇਖੋ ਬਾਬਰ ਹੰਕਾਰੀ ਬੰਦੇ ਆ। ਸਾਧ ਸੰਗਤ ਜੀ, ਜਿੰਨਾ ਚਿਰ ਸਾਡੇ ਅੰਦਰੋਂ ਜਾਤੀ ਦਾ, ਧਰਮ ਦਾ, ਮਜ਼ਹਬ ਦਾ ਮੁਤਸਬ ਨਹੀਂ ਨਿਕਲਦਾ, ਉਹਨਾਂ ਚਿਰ ਅਸੀਂ ਬ੍ਰਹਮ ਗਿਆਨ ਦੀ ਪਦਵੀ ਨਹੀਂ ਪਾ ਸਕਦੇ। ਜਿੰਨੇ ਮਹਾਂਪੁਰਸ਼ ਨੇ ਸੰਸਾਰ ਦੇ ਅੰਦਰ, ਉਹ ਪਰਮੇਸ਼ਰ ਦਾ ਰੂਪ ਜਾਣਨੇ ਚਾਹੀਏ, ਕਿਸੇ ਨਾਲ ਵੀ ਈਰਖਾ ਨਹੀਂ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ, ਬਸੰਤ ਮਹੱਲਾ ਪਹਿਲਾ, ਦੂਜਾ ਸ਼ਬਦ ਹੈ ਰਾਗ ਬਸੰਤ ਦਾ, ਅਖੀਰਲੀਆਂ ਪੰਕਤੀਆਂ ਨੇ ਸਿਰ ਨਾਨਕ, ਨਾਨਕ ਦਾ ਹੋਵੇ ਸਿਰ, ਸਿਰ ਨਾਨਕ ਲੋਕਾਂ ਪਾਵ ਹੈ, ਲੋਕਾਂ ਦੇ ਹੁਣ ਪੈਰ, ਸਾਰੀ ਦੁਨੀਆ ਦੇ ਪੈਰਾਂ ਚ ਮੇਰਾ ਸਿਰ ਹੈ। ਇਹ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਦੇਖੋ, ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਕੋਈ ਈਸਾਈ ਹੈ, ਭਾਵੇਂ ਜੈਨੀ ਬੋਧੀ, ਕੋਈ ਕਿਸੇ ਧਰਮ ਦਾ ਇਨਸਾਨ ਹੈ, ਰੱਬ ਨਾਲ ਜੁੜਿਆ ਹੋਇਆ। ਬਲਿਹਾਰੀ ਜਾਓ, ਜੇਤੇ ਤੇਰੇ ਨਾਮ ਹੈ, ਜਿੰਨੇ ਵੀ ਤੇਰੇ ਨਾਮ ਨੇ, ਤੇਰਾ ਨਾਮ ਅੱਲਾ ਵੀ ਹੈ, ਤੇਰਾ ਨਾਮ ਖੁਦਾ ਵੀ ਹੈ, ਤੇਰਾ ਨਾਮ ਗਾਡ ਵੀ ਹੈ, ਤੇਰਾ ਨਾਮ ਰਾਮ ਵੀ ਹੈ, ਤੇਰਾ ਨਾਮ ਰਹੀਮ ਵੀ ਹੈ, ਸਾਰੇ ਨਾਂ ਲੈਣ ਵਾਲਿਆਂ ਨੂੰ ਮੇਰਾ ਸਿਰ ਚੁੱਕਦਾ। ਪਰ ਜਿਹੜੇ ਮੁਤਸਬੀ ਨੇ ਉਹ ਕਹਿੰਦੇ ਨਾ, ਅਸੀਂ ਤੇ ਅੱਲਾ ਅੱਲਾ ਹੀ ਕਵਾਂਗੇ, ਰਾਮ ਨਹੀਂ ਕਹਿਣਾ। ਰਾਮ ਵਾਲਿਆਂ ਨੂੰ ਕਹੋ, ਕਹਿੰਦੇ ਰਾਮ ਰਾਮ ਹੀ ਕਵਾਂਗੇ, ਅੱਲਾ ਨਹੀਂ ਕਹਿਣਾ। ਗੁਰੂ ਗ੍ਰੰਥ ਸਾਹਿਬ ਸਾਰੇ ਹੀ ਨਾਮ ਸਤਿਕਾਰ ਨਾਲ ਲਏ ਗਏ। ਗੁਰੂ ਕੇ ਸਿੱਖ ਦੀ ਨਿਗਾਹ ਵਿਚ ਦਵੈਤ ਨਹੀਂ ਹੈ, ਜਿਹਦੀ ਨਿਗਾਹ ਚ ਦਵੈਤ ਹੈ ਗੁਰੂ ਕਾ ਸਿੱਖ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਜਿਹਦੀ ਨਿਗਾਹ ਚ ਦਵੈਤ ਹੈ ਉਹ ਗੁਰੂ ਨਾਨਕ ਦੇ ਸਿਧਾਂਤ ਨੂੰ ਨਹੀਂ ਸਮਝ ਸਕਦਾ, ਤੇ ਜਿਹਦੀ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਦੀ ਖੇਡ ਵੱਡੀ ਹੈ ਸਾਰੇ ਸੰਸਾਰ ਨਾਲੋਂ। ਗੁਰੂ ਨਾਨਕ ਸਤਿਗੁਰੂ ਸਭ ਤੇ ਵੱਡੇ ਸਮਝੇ ਗਏ ਨੇ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਬਾਬਰ ਕਹਿੰਦਾ ਜੇ ਮੇਰੇ ਮਨ ਨੂੰ ਤਸੱਲੀ ਨਾ ਹੋਈ ਤੇ ਫਿਰ ਮੈਂ ਸਜ਼ਾ ਵੀ ਦਿਆਂਗਾ ਨਾਨਕ ਨੂੰ। ਹਾਂਜੀ,
ਮੁਸਲਮਾਨ ਕਰ ਦੇਉ ਗਡਾਏ,
ਜਾਂ ਉਹਨੂੰ ਮੁਸਲਮਾਨ ਬਣਾਵਾਂਗਾ ਜਾਂ ਜ਼ਮੀਨ ਚ ਗੱਡ ਕੇ ਮਾਰ ਦਿਆਂਗਾ। ਹਾਂਜੀ,
ਹੋਏ ਕਾਚੋ ਉਸ ਲਗੇ ਨਾ ਪਾਏ,
ਜੇ ਕੋਈ ਕੱਚਾ ਹੋਇਆ ਮੈਂ ਪੈਰੀ ਨੀ ਮੱਥਾ ਟੇਕਣਾ, ਇਹ ਗੱਲ ਸੁਣ ਲਓ ਪਹਿਲਾਂ।
ਹਮ ਤੈ ਹਿੰਦੂ ਬਹੁਤ ਡਰ ਪਾਏ,
ਅਸੀਂ ਮੁਗਲ ਹਾਂ, ਸਾਡੇ ਤੋਂ ਹਿੰਦੂ ਡਰਦੇ ਨੇ, ਥਰ ਥਰ ਕੰਬਦੇ ਨੇ ਹਿੰਦੂ ਸਾਥੋਂ।
ਜਰੂਰ ਜਰੂਰ ਹੀ ਵੈ ਨਠ ਜਾਏ,
ਅੱਬਲ ਤੇ ਉਹ ਤੁਹਾਡਾ ਨਾਨਕ ਸਾਨੂੰ ਮੇਰਾ ਨਾਂ ਸੁਣ ਕੇ ਡਰ ਕੇ ਭੱਜ ਜਾਏਗਾ। ਹਾਂਜੀ,
ਉਪਰ ਪਹਾੜ ਜਾਊ ਲੁਕਾਏ,
ਪਹਾੜਾਂ ਚ ਲੁਕ ਜਾਂਦੇ ਹਿੰਦੂ ਸਾਨੂੰ ਵੇਖ ਕੇ, ਕਿਉਂਕਿ ਬਹੁਤ ਸਾਰੇ ਜੋਗੀ ਪਹਾੜਾਂ ਦੀ ਚੜੇ ਫਿਰਦੇ ਸੀ ਨਾ, ਲੁਕੇ ਹੋਏ ਸੀ। ਉਹ ਨਾਨਕ ਵੀ ਕਿਤੇ ਮੈਨੂੰ ਵੇਖ ਕੇ ਭੱਜ ਨਾ ਜਾਵੇ, ਦੇਖਿਆ ਜੇ। ਹਾਂਜੀ,
ਜੋ ਪੱਕੋ ਹੋਏ ਰਹਿ ਅਚਲ,
ਜੇ ਅਚਲ ਰਿਹਾ ਅਡੋਲ ਰਿਹਾ ਬੈਠਾ ਰਿਹਾ ਮੇਰੇ ਆਉਣ ਤੇ,
ਜੋ ਕਾਚੋ ਹੋਵੇ ਜਾਊ ਚੱਲ,
ਸਮਝਾਂਗਾ ਪੱਕਾ ਹੈ, ਤੇ ਜੇ ਕੱਚਾ ਹੋਇਆ ਤੇ ਦੌੜ ਜਾਏਗਾ।
ਲੇ ਦੇਖ ਹਮ ਪੱਕੋ ਕਾਚੋ,
ਅਸੀਂ ਦੇਖ ਲੈਂਦੇ ਹਾਂ ਕੱਚੇ ਪੱਕੇ ਨੂੰ, ਮੈਨੂੰ ਪਛਾਣ ਹੈ। ਬਾਬਰ ਹੰਕਾਰ ਦੇ ਨਾਲ ਬੋਲੀ ਜਾ ਰਿਹਾ ਹੈ,
ਆਹੇ ਝੂਠ ਕਹਿ ਆਏ ਸੋ ਸੱਚੋ,
ਮੈਨੂੰ ਸਭ ਪਤਾ ਲੱਗਦਾ ਹੈ ਝੂਠੇ ਸੱਚੇ ਦਾ, ਮੈਂ ਪਛਾਣ ਕਰ ਲੈਂਦਾ ਹਾਂ।
ਅੱਗੇ ਦੌਲਤ ਲਾਏ ਬਾਬਰ ਚੜਿਓ ਸੋ ਹਿੰਦ ਕੋ,
ਸਾਧ ਸੰਗਤ ਜੀ ਦੌਲਤ ਖਾਂ ਨੂੰ ਕਹਿਣ ਲੱਗਾ ਚੱਲ ਫਿਰ ਚੱਲੀਏ ਹਿੰਦੁਸਤਾਨ ਤੇ ਹਮਲਾ ਕਰੀਏ। ਦੌਲਤ ਖਾਂ ਅੱਗੇ ਤੇ ਬਾਬਰ ਉਹਦੇ ਪਿੱਛੇ, ਬਹੁਤ ਭਾਰੀ ਫੌਜ ਲੈ ਕੇ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਇਹ ਪਠਾਣਾ ਦਾ ਹੰਕਾਰ ਤੋੜਨ ਲਈ ਜੰਮ ਦਾ ਰੂਪ ਧਾਰਨ ਕਰਕੇ ਮੁਗਲ ਬਾਬਰ ਤੁਰ ਪਿਆ। ਹਾਂਜੀ,
ਸਤਿਗੁਰ ਬਾਬ ਬਜਾਏ ਮੁਕਤੇ ਸ਼ਬਦ ਉਚਾਰਿਓ,
ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਉਣ ਵਾਲੇ ਸਮੇਂ ਦੀ ਗੱਲ ਪਹਿਲਾਂ ਹੀ ਪ੍ਰਭਾਵ ਬਜਾ ਕੇ ਗਾਇਨ ਕਰ ਰਹੇ ਸਨ।
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ,
ਇਹ ਬਚਨ ਆਸਾ ਰਾਗ ਦੇ ਵਿਚ ਸੱਚੇ ਪਾਤਸ਼ਾਹ ਜੀ ਨੇ ਉਚਾਰਨ, ਬਾਬਰ ਬਾਣੀ ਸਿਰਲੇਖ ਵਿਦਵਾਨਾਂ ਨੇ ਇਹਨੂੰ ਦਿੱਤਾ ਹੈ ਇਹ ਸ਼ਬਦਾਂ ਨੂੰ, ਕਿ ਗੁਰੂ ਸਾਹਿਬ ਜੀ ਨੇ ਬਾਬਰ ਦੇ ਆਉਣ ਦੇ ਉੱਤੇ ਸਮੇਂ ਜੋ ਸ਼ਬਦ ਉਚਾਰਨ ਕੀਤੇ, ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਉਹ ਜਿਹੜੀ ਹਾਲਤ ਹੋਈ ਹਿੰਦੁਸਤਾਨ ਦੀ ਉਹਦਾ ਦੱਸ ਰਹੇ ਨੇ ਵੀ ਖੁਰਾਸਾਨ ਦੇ ਬਾਦਸ਼ਾਹ ਬਾਬਰ ਨੇ ਖਸਮਾਨਾ ਕੀਆ, ਹਿੰਦੁਸਤਾਨ ਦਾ ਖਸਮ ਬਣ ਬੈਠਾ, ਮਾਲਕ ਬਣ ਬੈਠਾ, ਜ਼ਬਰਦਸਤੀ ਆ ਕੇ ਰਾਜ ਖੋਹ ਲਿਆ ਉਹਨੇ। ਹਾਂਜੀ, ਹਿੰਦੁਸਤਾਨ ਡਰਾਇਆ, ਹਿੰਦੁਸਤਾਨ ਥਰ ਥਰ ਕੰਬ ਗਿਆ ਜੀ ਉਹਦੇ ਆਉਣ ਤੇ, ਡਰ ਕੇ ਭੈ ਭੀਤ ਹੋ ਗਏ ਸਾਰੇ। ਹਾਂਜੀ,
ਆਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ,
ਕਰਤਾ ਪੁਰਖ ਵਾਹਿਗੁਰੂ ਨਿਰੰਕਾਰ ਆਪਣਾ ਨਾਂ ਨਹੀਂ ਆਉਣ ਦਿੰਦਾ ਕਿਸੇ ਗੱਲ ਵਿਚ ਵੀ। ਦਸਵੇਂ ਪਾਤਸ਼ਾਹ ਦੇ ਬਚਨ ਹਨ, ਕਾਲ ਆਪਣੋ ਨਾਮ ਛੁਪਾਈ ਅਵਰਨ ਕੇ ਸਿਰ ਦੈ ਬੁਰਿਆਈ, ਕਾਲ ਪੁਰਖ ਆਪਣਾ ਨਾਂ ਛੁਪਾ ਲੈਂਦਾ, ਕਰਦਾ ਤੇ ਆਪ ਹੀ ਹੈ ਸਭ ਕੁਝ, ਦੋਹਾਂ ਸਿਰਿਆਂ ਕਾ ਆਪ ਸਵਾਮੀ, ਖੇਲਾ ਬਿਕਸੈ ਅੰਤਰਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਪਰ ਬ੍ਰਹਮ ਗਿਆਨੀ ਨੂੰ ਪਤਾ ਲੱਗਦਾ ਇਸ ਗੱਲ ਦਾ, ਤਾਂ ਦੁਨਿਆਵੀ ਤਾਂ ਇਹੀ ਸੋਚਦੇ ਹੋ ਫਲਾਣੇ ਨੇ ਕਰਤਾ, ਫਲਾਣੇ ਨੇ ਜ਼ੁਲਮ ਕੀਤਾ, ਫਲਾਣੇ ਨੇ ਅਤਿਆਚਾਰ ਕੀਤਾ, ਕਰਨ ਵਾਲਾ ਆਪ ਹੀ ਹੈ, ਆਪੇ ਦੋਸ਼ ਨਾ ਦੇਹੀ ਕਰਤਾ, ਕਰਤਾ ਪੁਰਖ ਆਪਣਾ ਨਾਂ ਨਹੀਂ ਆਉਣ ਦਿੰਦਾ, ਆਪਣਾ ਨਾਂ ਬਦਨਾਮ ਨਹੀਂ ਹੋਣ ਦਿੰਦਾ। ਜੰਮ ਕਰ ਮੁਗਲ ਚੜਾਇਆ, ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਜਨਮ ਸਾਖੀ ਦੇ ਆਧਾਰ ਤੇ ਬਚਨ ਲਿਖੇ, ਮਰਦਾਨਾ ਆਇਆ ਨਾਲ ਸਤਿਗੁਰਾਂ ਦੇ ਅਹਿਮਦਾਬਾਦ ਦੀ ਨਗਰੀ, ਭਾਈ ਲਾਲੋ ਦਾ ਪਿੰਡ ਜਿਹੜਾ ਪਹਿਲਾ ਨਾਮ ਸੈਦਪੁਰ ਸੀ। ਮਰਦਾਨਾ ਕਹਿੰਦਾ ਮਹਾਰਾਜ ਬਹੁਤ ਦਿਨ ਹੋ ਗਏ ਨੇ ਪ੍ਰਸ਼ਾਦਾ ਵੇਖਿਆ ਵੀ ਨਹੀਂ, ਭੁੱਖ ਨਾਲ ਜਾਨ ਨਿਕਲਦੀ ਹੈ। ਇੰਨੇ ਨੂੰ ਸਾਧ ਸੰਗਤ ਜੀ ਨਾਲ ਕੋਈ ਸਾਧੂ ਸੰਤ ਹੋਰ ਵੀ ਆ ਕੇ ਬਹਿ ਗਏ, ਭਾਈ ਸੰਤੋਖ ਸਿੰਘ ਨੇ ਇੱਦਾਂ ਹੀ ਲਿਖਿਆ, ਕਈ ਫਕੀਰ ਆ ਕੇ ਬਹਿ ਗਏ, ਕੀਰਤਨ ਹੋ ਰਿਹਾ ਸੀ। ਮਹਾਰਾਜ ਕਹਿੰਦੇ ਮਰਦਾਨਿਆ ਭੁੱਖ ਤੈਨੂੰ ਵੀ ਲੱਗੀ ਹੈ, ਭੁੱਖ ਇਹਨਾਂ ਸੰਤਾਂ ਨੂੰ ਵੀ ਲੱਗੀ ਹੈ, ਤੇ ਜਾ ਨਗਰ ਦੇ ਵਿੱਚੋਂ ਐਡੇ ਵੱਡੇ ਸ਼ਹਿਰ ਵਿੱਚੋਂ ਕਿਤੋਂ ਕਿਸੇ ਦੇ ਘਰੋਂ ਪ੍ਰਸ਼ਾਦਾ ਭੋਜਨ ਮਿਲਦਾ ਤੇ ਲੈ ਕੇ ਆ। ਆਗਿਆ ਲੈ ਕੇ ਪਾਤਸ਼ਾਹ ਦੀ ਗਿਆ ਮਰਦਾਨਾ, ਇੱਕ ਬੜਾ ਵੱਡਾ ਮਕਾਨ, ਬੜੀ ਵੱਡੀ ਹਵੇਲੀ, ਉਹਦੇ ਡਿਊਟੀ ਦੇ ਵਿਚਕਾਰ 24-25 साल का गभरू 7 फुटा पठान पान चबा रहा, शराब रज के पीती हुई है। उस हवेली का मालिक है, जवानी भी है, पैसा भी है, तो शराब भी पीती हुई है। महाराज ने लिखा ना कलगीधर पिता जी ने, एक तरुण दूजे मधी तीजे हथ धन धाम, पाप करे बिन न बचे, बचे बचावे राम। एक होवे जवान, दूजा होवे नशेई शराबी, ते तीजा फिर बंदे दे कोल पैसा भी खुला होवे, चिंता होवे कोई ना, वो बंदा पाप करन तो बचदा नहीं, रब बचाले बचाए पाप जरूर करदा। जवान सीगा शराबी सी, पान चबा रहा सी, ते माया दा नशा भी सी। मर्दाने ने जाके बड़े तरले नाल आख्या, खान साहब खुदा दे बंदे बाहर बैठे ने, उन्होंने प्रशादा छकना, कुछ भोजन दा रोटी दा कोई तुहाडे कोल टुकड़ा दे सकते हो ते दिओ। मर्दाने की गल पता नहीं उन्हें सुनी कि ना सुनी, जोर दे नाल धक्का मारिया। एक जवान आदमी एक बली बंदा धक्का मारे, ते मर्दाना तां बुजुर्ग सी, बिरध सी, शरीर कमजोर सी। भाई मर्दाना साहब जी डिगे मूह भार, अगले दो दंद टुट गए, लहू वगया, बहुत दंद की पीड़ बड़ी माड़ी हुंदी है। बहुत दुखी होए भाई साहब मर्दाना जी, सच्चे पातशाह दे कोल आ गए। धन गुरु नानक साहब गरीब नवाज बैठे ने, कहण लगा महाराज चंगे प्रशादे खुआए है, आ वेखो की हाल है, मूह मेरा सुज गया, दंद टुट गए ने, लहू वग रहा है। बड़ा दुखी मर्दाना, ते गुरु नानक साहब कहिंदे वेख मर्दानिया, रंग करतार दे आप मर जांदे, जेड़े दूजा नू मार दे, वेखी हुणे की खेड वरतनी है। सो आपै दोष ना देई करता, अपना नां नहीं आण दिता, बाबर द्वारा सजा दवा दिती है, जम कर मुगल चढ़ाया। हां जी,
अगे दौलत खान बुलाया,
अगे दौलत खान लोधी, ओ अगे अगे तुरिया, ते उहदे नाल बाबर दियां फौजां आ रही चढ़िया हुई।
मुल्क अमानी रखता आया,
रस्ते जिन्ने मुल्क सीगे, जिन्ने इलाके सी, उन्हें फतेह करदा आया। बाबर पिशावर ते मुल्तान ते सारे शहर ते कब्जा करदा आया।
पठानन को एक मारियो ग्राम,
पठाना दा जिन्ना भी इलाका सी सर कर लिया, पठाना नू कुचल के रख दिता, ओदे पिंड मार ले।
सैदपुरो तो तिसको नाम,
पिंड जिथे गुरु नानक साहब बैठे सीगे, अहमदाबाद सैदपुर दा नाम सी पहला, पहला नाम सी सैदपुर, बाद च अहमदाबाद कहिंदे आ, जिथे गुरुद्वारा रोड़ी साहब भाई लालो जी रहिंदे सी। उस नगर दे विच बाबर दियां फौजां आ पहुंचियां।
किछ तकसीर सतगुर की कई,
क्योंकि इन्हां पठाणा ने श्री गुरु नानक साहब जी दी बेअदबी कीती है, सच्चे पातशाह दे सेवक भाई मर्दाने दे दंद तोड़े है, धक्का मार के बेअदबी कीती है, साधु संतां नूं प्रशादा छकाणा दे इक पासे, दुष्टां ने कष्ट दिता है। हांजी,
सब उनकी गत वैसी तई,
बस फिर पापी के मारने को पाप महाबली है, उन्हां दी फिर गत देखो की होई है। वो भी गुरु साहब जी ने आसा राग विच लिखी हुई है अपनी बाणी दे विच, जिन सिर सोहन पट्टियां, मांगी पाए संदूर, से सिर काती मुनियन, गल विच आवे धूड़, महला अंदर होंदिया, हुण बैण ना मिले हदूर। जिन्हां दे सिर ते बड़िया बड़िया सोहणिया पट्टिया, लम्मिया लम्मिया गुत्तां होंदिया सन, उन्हां बेगमां दियां गुत्तां नूं कैंचियां नाल कट कट के, ऐदां जिवें भेड़ दे वाल मुन्ने हुंदे आ, ऐदां करके बेइज्जती कर करके बाजारां नूं सुट दित्ता गया। उन्हां दे जिन्हां दे कपड़े रेशम दे, ते ओह कदी पर्दे तों बाहर नहीं सी आउंदियां, महलां च बहिंदियां बैठियां सन, हुण गली दे विच बहण नूं थां नहीं मिलदी, बाजार दे विच थले बैठियां ने, रुल रहियां ने, हुण बहण ना मिला हदूर। ओह हालत फिर होई, ओह कट वड होई, कतलो गारत होई, खून दियां नदियां वग गईयां। बाबर बादशाह ने इन्ना लहू वाया, ते गुरु नानक सच्चे पातशाह महाराज दे जो बचन सन वी आ भाणा वरतेगा, के हिंदुस्तान समाल सी बोला, हिंदुस्तान नू बोलना आ जाएगा, अकल आ जाएगी, सोझी आ जाएगी, आवन 78 जान 97 होर भी उठसी मर्द का चेला सच की बाणी नानक आखे सच सुनाई सी सच की बेला ओ भजन पूरे हो गए। हां जी
किच तक सीर सतगुर की गई दौलत खां तब बाबर बुलाया।
सा संगत जी दौलत खां ने बाबर ने दौलत खां नूं अपने कोल सद्या
हुकम तास को यूं फरमाया।
बाबर ने दौलत खां नूं कहा
पंजाब मुल्क नानक आया
कि ए जिहड़ा पंजाब मुल्क है ये नानक दा कहंदे मुल्क है पीर नानक इत्थे रहिंदा। उन्हें फिर पूछा याद आया ना उन्हूं भी वजीर ने कहा सी उत्थे इक बड़ा पहुंचा होया हिंदू पीर है ते दौलत खां कहंदा सी उह साडा ही पीर है। फिर दौलत खां नूं पुछदा कहंदा इह पंजाब आ गया नानक दा मुल्क
एमनाबाद टिको हुतो बताया।
तूं कहंदा सी उह एमनाबाद दे कोल ही रहिंदे है उत्थे ही बैठे है दस पीर नानक किथे है।
गिलजन ते वह मन कर डर
लगदा तेरा पीर सानू वेख के भज गया डर गया दौड़ गया साडी फौज नू गिलजन नू वेख के
सो नट गयो के रहो घर
जां तां ओ नट गया जां किसे दे घर लुक के बैठा है।
जो नट गयो तो फिर लियावो
जे किते नट गया ते ओनू लभ के लियाओ मैं मिलना चाहुंना तुहाडे पीर नानक नू
सो बाता यान करावो
साडे नाल गल करावो बात कराओ दी। हां जी
हम उसो करे ना खोटी कोई
असी ओदे नाल कोई धक्का नहीं करांगे ओनू डरन दी लोड नहीं है साडे तो। हां जी
देओ जंगीर जो चाहे ओई
जे पीर नानक नू कोई जगीर चाहीदी होएगी असी जगीर दे देंगे नानक नू असी नानक नू बहुत कुछ देंगे कहीं साडे सामने लाओ। ते साध संगत जी दौलत खां मुस्कुरा पिया कहण लगा बादशाह किहो जिहा गल्लां करदा जदों तू ओदे सामने जाएगा तू थर थर कंबेगा ओ डरन वाला नहीं है। तो अखीर किवें गुरु नानक साहिब जी दी ते दौलत खां ने बाबर दी मुलाकात होई ते बाबर बादशाह नूं फिर सतगुरां ने दिखाया फिर कौतक करके एवें नहीं मनदा सी ओ जदों पातशाह ने उहनूं कौतक दिखाए करके फिर चरणा ते ढह पिया बाबर हंकार चूर चूर हो गया ते गुरु साहिब कोलों तरले लै के हिंदुस्तान दा राज उहने मंगिया ते गुरु साहब ने उन्हूं बख्शिश कीती। ओ कथा भाई तारू सिंह जी शहीद ने खालसे नूं सुनाई सी जो भाई रतन सिंह जी पंथ प्रकाश विच अंकित कर रहे है। समय दे लिहाज नाल समाप्ति है। हे गोबिंद हे गोपाल हे दयाल प्राण नाथ अनाथ सके दीन दर्द
निवार
हे समर्थ अगम पूरण मोए माया
तार
रूप महाप्यान नानक पार उतार आए प्रभ शरणागति कृपा निध
दयाल।